ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰਾ ਹੀਰਾ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੀ ਕਿਲ ਬਿਖ ਦੁਖ ਉਤਰੀ ਗੁਰ ਰਾ ਨਾਮ ਦਿਓ ਰਿਨ ਲਾਥਾ ਮੇਰਾ ਹੀਰਾ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੀ ਕਿਲ ਬਿਖ ਦੁਖ ਉਤਰੀ ਗੁਰ ਨਾਮ ਦੀ ਰਿਨ ਲਾਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰ ਪੂਰਾ ਹਰ ਨਾਮ ਦ੍ਰਿੜਾਇਆ ਬਿਨ ਨਾਵਾ ਜੀਵਨ ਬਿਰਥਾ ਰਹਾਉ ਬਿਨ ਗੁਰ ਮੂੜ ਭਈ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ ਤਿੰਨ ਸਾਧੂ ਚਰਨ ਨਾ ਸੇਵੇ ਕਬਹੁ ਤਿੰਨ ਸਾਧੂ ਜਨਮ ਅਕਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿੰਨ ਸਫਲ ਜਨਮ ਸਮਾਥਾ ਮੋ ਕਉ ਕੀਜਾ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ ਹਮੇ ਅੰਬੁਲੇ ਗਿਆਨਹੀਨ ਅਗਿਆਨੀ ਕਿਉਂ ਚੱਲ ਹੈ ਮਾਰਗ ਪੰਥਾ ਹਮ ਅੰਬੁਲੇ ਕਉ ਗੁਰ ਅੰਚਲ ਦੀਜਾ ਜਨ ਨਾਨਕ ਚਲ ਹੈ ਮਿਲੰਥਾ ਹਮ ਅੰਬੁਲੇ ਗਿਆਨਹੀਨ ਅਗਿਆਨੀ ਕਿਉਂ ਚੱਲ ਹੈ ਮਾਰਗ ਪੰਥਾ ਹਮ ਅੰਬੁਲੇ ਕਉ ਗੁਰ ਅੰਚਲ ਦੀਜਾ ਜਨ ਨਾਨਕ ਚਲ ਹੈ ਮਿਲੰਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਚਵਲ ਛਤਰ ਤਖਤ ਦੇ ਮਾਲਕ ਵਾਲੀਏ ਦੋ ਜਹਾਂ ਰਹਿਮਤਾਂ ਦੇ ਮੁਜੱਸਮੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ पावन पवित्र हजूरी अंदर सतगुरु जी की बख्शिश प्राप्त करने वास्ते जुड़ बैठे सतसंगी जनों, सतगुरु साहब जी ने अपार कृपालुता बख्शिश कीती है। सोडी सुल्तान श्री गुरु रामदास साहब सच्चे पातशाह जी दे पावन पवित्र स्थान सचखंड श्री हरिमंदर साहब जी विखे सतगुरु गुरु ग्रंथ साहिब महाराज जी ने त्रुट करके प्रकाशमान हो करके जो पावन हुक्म समुची कायनात वास्ते बख्शिश कीता, सतगुरु साहब सच्चे पातशाह महाराज जी कृपालता करन जो उपदेश साहब सच्चे पातशाह महाराज जी ने बख्शिश कीता, जैत श्री राग दे विच तुहानू सतगुरु साहब सच्चे पातशाह महाराज गुरु रामदास साहब जी ने त्रुट के बख्शिश कीती है। जैत श्री राग दे विच जो सतगुरु साहब जी का उपदेश तिसनू आपां विचारन का यत्न करना है, सतगुरु साहब सच्चे पातशाह महाराज जी कृपालता करन पावन गुर शब्द की विचार सतगुरु जी आप तरस करके करवा लें। आओ सतगुरु गुर संगत जी आप जी बख्शो आशीष, बुलाओ फतेह। वाहिगुरु जी का खालसा वाहिगुरु जी की फतेह। धन सतगुरु श्री गुरु रामदास साहब सच्चे पातशाह महाराज जी ने जैत श्री राग दे अंदर अज दा पावन फरमान बख्शिश कीता। सतगुरु साहब जी ने इस शब्द नूं पहले घर दे विच गाउण दी तागीद कीती है। चौपदे दा अर्थ चार पदियां वाला इह सतगुरु साहब सच्चे पातशाह महाराज जी दा शब्द है। सतगुरु श्री गुरु रामदास साहब सच्चे पातशाह महाराज इस पावन शब्द दे विच सतगुरु जी दी बख्शिश द्वारा प्राप्त कीते हुए नाम दी महिमा नूं बख्शिश करदे कि जो सतगुरु साहब सच्चे पातशाह महाराज जी दी बख्शिश त्रुट करके अभिलाखी जन दी झोली विच पैंदी है ਤੇ ਉਹਦੇ ਹਿਰਦੇ ਦਾ ਉਹਦੇ ਜੀਵਨ ਦਾ ਹਾਲਾਤ ਕਿਵੇਂ ਦਾ ਹੋ ਜਾਂਦਾ ਤੇ ਜਿਹੜਾ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਨਾਲੋਂ ਟੁੱਟ ਕਰਕੇ ਆਪਣੀ ਮਤ ਦੇ ਅਨੁਸਾਰ ਮਨਮੁਖੀ ਬਿਰਤੀ ਦੇ ਨਾਲ ਚੱਲਦਾ ਸਤਿਗੁਰੂ ਸਾਹਿਬ ਜੀ ਨੇ ਉਹਦਾ ਵੀ ਨਿਰਣਾ ਇਸ ਪਾਵਨ ਸ਼ਬਦ ਵਿਚ ਕੀਤਾ ਤੇ ਅਖੀਰ ਤੇ ਇਸ ਗੱਲ ਦਾ ਵੀ ਨਿਰਣਾ ਪ੍ਰਗਟ ਕਰ ਦਿੱਤਾ ਕਿ ਜਿੱਥੇ ਕੋਈ ਚਾਰਾ ਕੋਈ ਸਮਰੱਥਾ ਮਨੁੱਖ ਦੇ ਕੋਲ ਨਾ ਚੱਲਦੀ ਹੋਵੇ ਉਥੇ ਆਪਣਾ ਆਪਾ ਭਾਵ ਸਮਰਪਿਤ ਕਰਕੇ ਸਤਿਗੁਰੂ ਜੀ ਦੇ ਅੱਗੇ ਆਪਣੇ ਆਪ ਨੂੰ ਜਿਹੜਾ ਹੈ ਉਹ ਭੇਟਾ ਰੂਪ ਦੇ ਵਿਚ ਰੱਖ ਕੇ ਅਰਦਾਸ ਕਰੇ ਤਾਂ ਜੋ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪ ਸਮਰਤ ਬਖਸ਼ਿਸ਼ ਕਰਕੇ ਸ਼ਰਨ ਆਏ ਹੋਏ ਨੂੰ ਕੰਠ ਨਾਲ ਲਾ ਲੈਂਦੇ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅੱਜ ਦਾ ਇਹ ਪਾਵਨ ਸ਼ਬਦ ਕਿਰਪਾਲਤਾ ਕਰਨ ਸਤਿਗੁਰੂ ਜੀ पावन विचार की आरंभता तो पहला आओ सतगुरु गुरसंगत जी आप जी उचारण करो जी सतनाम श्री वाहे गुरु साहिब जी
सतनाम श्री वाहे गुरु साहिब जी ਜੈਤ ਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਰੰਭਤਾ ਦੇ ਵਿਚ ਮੂਲ ਮੰਤਰ ਸਾਹਿਬ ਜੀ ਦਾ ਸੰਖੇਪ ਰੂਪ ਬਖਸ਼ਿਸ਼ ਕੀਤਾ ਔਰ ਵਿਦਵਾਨਾਂ ਵੱਲੋਂ ਇਹਨੂੰ ਵਸਤੂ ਨਿਰਦੇਸ਼ਕ ਮੰਗਲ ਜਾਂ ਬੀਜ ਮੰਤਰ ਰੂਪ ਦੇ ਵਿਚ ਵੀ ਉਚਾਰਨ ਕੀਤਾ ਜਾਂਦਾ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਰੰਭਤਾ ਕਰਦੇ ਨੇ ਇਕ ਓਅੰਕਾਰ। ਇਕ ਦਾ ਅਰਥ ਇਕ ਜਿਹਦੇ ਵਿਚ ਤਬਦੀਲੀ ਕੋਈ ਨਹੀਂ ਹੋ ਸਕਦੀ, ਇਕ ਹੈ ਕੌਣ। ਮਹਾਰਾਜ ਨੇ ਜ਼ਿਕਰ ਕੀਤਾ ਓਅੰਕਾਰ ਸਰੂਪ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ, ਜੋ ਜਰਰੇ ਜਰਰੇ ਦੇ ਅੰਦਰ ਰਵਿਆ ਹੋਇਆ, ਸਾਰੀ ਸ੍ਰਿਸ਼ਟੀ ਦੇ ਵਿਚ ਉਹਦੀ ਵਿਆਪਕਤਾ ਹੈ, ਜਿਹਦੇ ਤੋਂ ਪਦਾਇਸ਼ ਹੈ, ਜਿਹਦੇ ਤੋਂ ਪ੍ਰਤਪਾਲਣਾ ਹੈ ਔਰ ਜਿਹਦੇ ਤੋਂ ਇਸ ਸੰਸਾਰ ਦਾ ਨਾਸ਼ ਵੀ ਹੈ। ਉਸ ਅਕਾਲ ਪੁਰਖ ਨੂੰ ਜਿਹੜਾ ਹੈ ਉਹ ਓਅੰਕਾਰ ਸਰੂਪ ਸਾਰਿਆਂ ਦਾ ਪ੍ਰਕਾਸ਼ਕ ਅਤੇ ਆਸਰਾ ਕਿਹਾ ਜਾਂਦਾ ਹੈ। ਉਹ ਸਰਬ ਵਿਆਪਕ ਰੂਪ ਦੇ ਵਿਚ ਹਰ ਜਗ੍ਹਾ ਤੇ ਰਮਿਆ, ਜਿਹਦੇ ਪ੍ਰਥਾਏ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗੁਰਬਾਣੀ ਵਿਚ ਜ਼ਿਕਰ ਕੀਤਾ। ਭਗਤ ਸਾਹਿਬ ਨਿਰੰਤਰ ਨਿਰਣਾ ਕਰਦੇ ਨੇ ਇਬੈ ਬੀਠਲ ਉਬੈ ਬੀਠਲ ਬੀਠਲ ਬਿਨ ਸੰਸਾਰ ਨਹੀਂ, ਥਾਨ ਥਨੰਤਰ ਨਾਮਾ ਪ੍ਰਣਵੈ ਪੂਰ ਰਹੇ ਤੋ ਸਰਬ ਮਹੀ। ਉਹਦੀ ਵਿਆਪਕਤਾ ਹਰ ਪਾਸੇ ਹੈ। ਸਤਿਗੁਰੂ ਮਹਾਰਾਜ ਕਹਿਣਗੇ ਜੋ ਵਿਆਪਕ ਹਰ ਪਾਸੇ ਹੈ, ਜਿੱਥੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਉਹਦੀ ਵਿਆਪਕਤਾ ਇੱਥੇ ਕੇ ਸਰਬੱਤਰ ਦੇਸ ਹੈ, ਕੇ ਸਰਬੱਤਰ ਭੇਸ ਹੈ, ਕਿਸੇ ਵੀ ਹਰ ਇਕ ਜਰਰੇ ਜਰਰੇ ਦੇ ਵਿਚ ਉਹ ਆਪਣੇ ਸਰੂਪ ਦੇ ਅਨੁਸਾਰ ਵਿਆਪਕ ਹੋਇਆ ਬੈਠਾ ਹੈ। ਔਰ ਇਸੇ ਪ੍ਰਥਾਏ ਸਤਿਗੁਰੂ ਸਾਹਿਬ ਜੀ ਨੇ ਨਿਰਣਾ ਕੀਤਾ ਕਿ ਜੀਵਨ ਦੇ ਵਿਚ ਜਤਰ ਜਾਊ ਤਤ ਬੀਠਲ ਪਹਿਲਾ ਮਹਾ ਆਨੰਦ ਕਰੇ ਸਦ ਕੇਲਾ। ਉਹ ਵਿਆਪਕ ਰੂਪ ਦੇ ਵਿਚ ਹਰ ਜਗ੍ਹਾ ਤੇ ਹੈ ਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਕਿ ਜੋ ਵਿਆਪਕ ਸਰੂਪ ਦੇ ਵਿਚ ਹੈ, ਹਰ ਇਕ ਜਰਰੇ ਜਰਰੇ ਦੇ ਵਿਚ ਘੱਟ ਘੱਟ ਮੈਂ ਹਰ ਜੂ ਵਸੈ, ਸੰਤਨ ਕਹੇ ਉਹ ਪੁਕਾਰ, ਜੋ ਹਰ ਘੱਟ ਦੇ ਵਿਚ ਹਰ ਜਗ੍ਹਾ ਤੇ ਨਿਰੰਤਰ ਵਸਦਾ ਪਿਆ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਗੁਰਬਾਣੀ ਵਿਚ ਕਹਿੰਦੇ ਨੇ ਸਭੈ ਘੱਟ ਰਾਮ ਬੋਲੈ ਰਾਮਾ ਬੋਲੈ, ਰਾਮ ਬਿਨਾਂ ਕੋ ਬੋਲੈ ਨੇ। ਉਹ ਆਪ ਸਰਬ ਵਿਆਪਕ ਸਰੂਪ ਦੇ ਵਿਚ ਹਰ ਜਗ੍ਹਾ ਤੇ ਬੈਠਾ ਹੈ। ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿਣਗੇ ਜਿਹੜਾ ਹਰ ਜਗ੍ਹਾ ਤੇ ਰਮਿਆ ਹੋਇਆ ਬੈਠਾ ਹੈ ਤੇ ਉਹਦੇ ਪ੍ਰਥਾਏ ਨਾਰਾਇਣ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਪਸ਼ਟ ਕਰ ਦਿੱਤਾ। ਮਹਾਰਾਜ ਕਹਿਣਗੇ ਉਹ ਇਕ ਹੈ, ਇਕੋ ਹੈ ਭਾਈ, ਇਕੋ ਹੈ ਸਾਹਿਬ ਮੇਰਾ, ਇਕੋ ਹੈ। ਮਹਾਰਾਜ ਕਹਿਣਗੇ ਇਕ ਹੀ ਹੈ, ਦੂਸਰਾ ਹੋਰ ਕੋਈ ਨਹੀਂ ਹੈ। ਇਸ ਸੰਸਾਰ ਦੇ ਉਪਰ ਵੀ ਮਹਾਰਾਜ ਨੇ ਕਿਹਾ ਏਕ ਪਿਤਾ ਏਕ ਸਕੇ ਹਮ ਬਾਰਿਕ, ਇਹ ਸਾਰੀ ਨਿਰੰਤਰਤਾ ਇਕ ਤੋਂ ਹੀ ਪ੍ਰਗਟ ਹੋ ਰਹੀ ਹੈ। ਇਸ ਕਰਕੇ ਮਹਾਰਾਜ ਨੇ ਕਿਹਾ ਏਕ ਅਨੇਕ ਵਿਆਪਤ ਪੂਰਤ ਜਤ ਦੇਖੋ ਤਤ ਸੋਈ, ਹਰ ਜਗ੍ਹਾ ਦੇ ਉਪਰ ਉਹਦੀ ਵਿਆਪਕਤਾ। ਤੇ ਮਹਾਰਾਜ ਕਹਿਣਗੇ ਜੋ ਸਰਬ ਵਿਆਪਕ ਰੂਪ ਦੇ ਵਿਚ ਉਹ ਸਦੀਵੀ ਹਰ ਜਗ੍ਹਾ ਦੇ ਉਪਰ ਵਰਤਦਾ ਪਿਆ ਹੈ, ਦਾਤਾਰ ਕਹਿਣ ਲੱਗੇ ਉਹਦੀ ਪ੍ਰਾਪਤੀ ਹੈ ਸਤਿਗੁਰ ਪ੍ਰਸਾਦ, ਜੋ ਸਤ ਚੇਤਨ ਆਨੰਦ ਸਰੂਪ ਸਤਿਗੁਰੂ ਹੈ ਉਹਦੀ ਕਿਰਪਾ ਦੁਆਰਾ ਪ੍ਰਸਾਦ ਦੁਆਰਾ ਪ੍ਰਾਪਤੀ ਹੋਵੇ। ਸਤਿਗੁਰੂ ਨੇ ਕਿਹਾ ਗੁਰ ਕਿਰਪਾ ਜਿਹ ਨਰਕੋ ਕੀਨੀ ਤੇਹ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜੋ ਪਾਨੀ ਸੰਗ ਪਾਨੀ। ਲੀਨਤਾ ਵੀ ਸਤਿਗੁਰੂ ਪ੍ਰਸਾਦ ਸਤਿਗੁਰੂ ਦੀ ਕਿਰਪਾ ਦੁਆਰਾ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਰੂਪ ਹੋ ਕਰਕੇ ਜੁੜਨ ਦਾ ਯਤਨ ਕਰੀਏ ਕਿ ਜਿਹੜਾ ਸਰਬ ਵਿਆਪਕ ਹਰ ਜਗ੍ਹਾ ਤੇ ਰਮਿਆ ਹੋਇਆ ਪਰਮੇਸ਼ਰ ਹੈ ਨਾ, ਉਸ ਪਰਮੇਸ਼ਰ ਦੇ ਸਰੂਪ ਨੂੰ ਆਪਣੇ ਹਿਰਦੇ ਵਿਚ ਧਾਰਨ ਕਰਨ ਵਾਸਤੇ ਉਹਦੀ ਪ੍ਰਾਪਤੀ ਵਾਸਤੇ ਸਤਿਗੁਰੂ ਦੀ ਕਿਰਪਾ ਦੀ ਜ਼ਰੂਰਤ ਹੈ। ਸਤਿਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ।
ਮੇਰਾ ਹੀਰਾ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ।
ਸਤਿਗੁਰੂ ਸਾਹਿਬ ਗੁਰੂ ਰਾਮਦਾਸ ਸੋਢੀ ਸੁਲਤਾਨ ਦਾਤਾਰ ਜੀ ਨੇ ਆਰੰਭਤਾ ਕੀਤੀ। ਮਹਾਰਾਜ ਕਹਿਣ ਲੱਗੇ ਮੇਰਾ ਹੀਰ ਹੈ, ਮੇਰੇ ਹਿਰਦੇ ਰੂਪੀ ਘਰ ਵਿਚ ਰਤਨ ਰੂਪ ਨਾਮ ਜਿਹੜਾ ਹੈ ਉਹ ਵਸ ਗਿਆ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਹਾ ਕਿ ਜਿਹਦੇ ਹਿਰਦੇ ਵਿਚ ਨਾਮ ਵਸ ਜਾਂਦਾ ਉਹਦੇ ਅੰਦਰ ਦੀ ਅਵਸਥਾ ਕੀ ਹੈ? ਮਹਾਰਾਜ ਨੇ ਕਿਹਾ ਨਾਮ ਜਿਨਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ। ਨਾਮ ਦੀ ਇੰਨੀ ਕੁ ਵੱਡੀ ਅਵਸਥਾ ਹੈ ਕਿ ਜਿਸ ਹਿਰਦੇ ਦੇ ਵਿਚ ਇਹ ਨਾਮ ਵਸ ਜਾਏ ਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਕਿ ਇਹ ਨਾਮ ਦੀ ਦਾਤ ਇੰਨੀ ਕੁ ਜ਼ਿਆਦਾ ਸ੍ਰੇਸ਼ਟ ਹੈ। ਦਾਤਾਰ ਨੇ ਨਿਰਣਾ ਕਰਕੇ ਸਮਝਾ ਦਿੱਤਾ। ਮਹਾਰਾਜ ਕਹਿਣ ਲੱਗੇ ਜਿਸ ਹਿਰਦੇ ਦੇ ਵਿਚ ਨਾਮ ਵਸ ਗਿਆ ਇਹ ਗੱਲ ਸਪਸ਼ਟ ਸਮਝ ਲੈਣੀ ਕਿ ਉਹਦੇ ਹਿਰਦੇ ਦੇ ਅੰਦਰ ਦੀ ਮਲੀਨਤਾ ਹੀ ਸਾਰੀ ਸਮਾਪਤ ਹੋ ਗਈ ਹੈ। ਉਹਦੇ ਅੰਦਰ ਦੀ ਮਲੀਨਤਾ ਮੈਲ ਜਿਹੜੀ ਹੈ ਉਹ ਬਿਲਕੁਲ ਖਤਮ ਹੋ ਜਾਏਗੀ। ਸਤਿਗੁਰੂ ਨੇ ਕਿਹਾ ਭਰੀਏ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰ ਸਖੇਹ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੇ ਕੇ ਰੰਗ ਨਾਮ ਦੀ ਰੰਗਤ ਇੰਨੀ ਕੁ ਜ਼ਿਆਦਾ ਸ੍ਰੇਸ਼ਟ ਹੈ। ਮਹਾਰਾਜ ਕਹਿਣ ਲੱਗੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਉਹ ਵਸੇਗਾ ਕਿਵੇਂ। ਨਾਮ ਦੀ ਤੇ ਗੱਲ ਆਪਾਂ ਸਾਰੇ ਕਰਦੇ ਹਾਂ ਪਰ ਮਹਾਰਾਜ ਕਹਿਣ ਲੱਗੇ ਵਸੇਗਾ ਕਿਵੇਂ। ਦਾਤਾਰ ਕਹਿਣ ਲੱਗੇ ਗੁਰ ਹਾਥ ਧਰਿਓ ਮੇਰੇ ਮਾਥਾ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਕਹਿਣ ਲੱਗੇ ਨਾਮ ਰੂਪੀ ਰਤਨ ਹਿਰਦੇ ਦੇ ਵਿਚ ਵਸ ਗਿਆ ਪਰ ਵਸਿਆ ਤਾਂ ਕਰਕੇ ਕਿ ਗੁਰੂ ਨੇ ਮਸਤਕ ਦੇ ਉਪਰ ਹੱਥ ਧਰ ਦਿੱਤਾ ਤੇ ਸਤਿਗੁਰੂ ਮਹਾਰਾਜ ਜੀ ਨੇ ਗੁਰਬਾਣੀ ਵਿਚ ਕਿਹਾ ਸਮਰੱਥ ਗੁਰੂ ਸਿਰ ਹੱਥ ਧਰਿਓ ਗੁਰ ਕੀਨੀ ਕਿਰਪਾ ਹਰ ਨਾਮ ਦਿਓ। ਜਦੋਂ ਸਮਰੱਥ ਗੁਰੂ ਨੇ ਮੱਥੇ ਤੇ ਹੱਥ ਧਰ ਦਿੱਤਾ ਫਿਰ ਕਮੀ ਕਿਸ ਗੱਲ ਦੀ ਹੈ। ਸਿਰ ਮਸਤਕ ਰੱਖਿਆ ਪਾਰ ਬ੍ਰਹਮ ਮਹਾਰਾਜ ਕਹਿਣਗੇ ਫਿਰ ਤੇ ਕਮੀ ਕੋਈ ਨੀ। ਜਿੱਦਣ ਸਤਿਗੁਰੂ ਸਾਹਿਬ ਜੀ ਨੇ ਕਿਰਪਾਲਤਾ ਕੀਤੀ ਭੱਟ ਸਾਹਿਬਾਨ ਤੋਂ ਪੁੱਛੋ ਉਹ ਕਹਿਣ ਲੱਗੇ ਗੁਰਮੁਖੋ ਨਾਮ ਦੀ ਦਾਤ ਚਾਹੀਦੀ ਹੈ ਤੇ ਕਦੇ ਗੁਰੂ ਰਾਮਦਾਸ ਸਾਹਿਬ ਦੇ ਅੱਗੇ ਤਰਲਾ ਲੈ ਕੇ ਝੋਲੀ ਅੱਡ ਕੇ ਅਰਦਾਸ ਕਰਿਓ ਤੇ ਆਖਿਓ ਮੁੱਖ ਵਿਚੋਂ ਧੰਨ ਗੁਰੂ ਰਾਮਦਾਸ। ਜਿੱਦਣ ਆਖੋਗੇ ਜੇ ਸਤਿਗੁਰ ਸਿਮਰੰਥ ਨੈਣ ਕੇ ਤਿਮਰ ਮਿਟੈ ਖਿੰਨ ਜੈ ਸਤਿਗੁਰ ਸਿਮਰੰਥ ਹਿਰਦੇ ਹਰ ਨਾਮ ਦਿਨੋ ਦਿਨ। ਮਹਾਰਾਜ ਕਹਿਣ ਲੱਗੇ ਗੁਰੂ ਰਾਮਦਾਸ ਸਾਹਿਬ ਆਖੋਗੇ ਤੇ ਹਿਰਦੇ ਦੇ ਵਿਚੋਂ ਦਿਨ ਰਾਤ ਉਸ ਕਰਤੇ ਪੁਰਖ ਦੀ ਬੰਦਗੀ ਅੰਦਰ ਪ੍ਰਗਟ ਹੁੰਦੀ ਜਾਏ। ਇਹ ਭਾਵਨਾ ਗੁਰੂ ਰਾਮਦਾਸ ਸਾਹਿਬ ਜੀ ਦੇ ਉਪਰ ਰੱਖੀਏ। ਇਹ ਭੱਟ ਸਾਹਿਬਾਨ ਨੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤਾ। ਉਹ ਕਹਿਣ ਲੱਗੇ ਭਾਵਨਾ ਨਾਲ ਕਦੀ ਗੁਰੂ ਰਾਮਦਾਸ ਸਾਹਿਬ ਦੇ ਅੱਗੇ ਬੇਨਤੀ ਕਰੋ ਤੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਬਾਂਹ ਫੜ ਲੈਂਦੇ ਨੇ ਤੇ ਹਿਰਦੇ ਦੇ ਵਿਚ ਰੋਜ਼ਾਨਾ ਉਸ ਕਰਤੇ ਪੁਰਖ ਦਾ ਨਾਮ ਅੰਦਰ ਚੱਲ ਪੈਂਦਾ ਹੈ। ਫਿਰ ਉਹ ਅਵਸਥਾ ਬਣ ਜਾਂਦੀ ਹੈ ਕਿ ਇੱਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ ਸਿਮਰਨ ਤਾਹੇ ਬਾਰੰਬਾਰ ਗੁਰਹੇਤ ਹੈ। ਫਿਰ ਉਹ ਹੇਤ ਪ੍ਰੇਮ ਬਣ ਜਾਂਦਾ ਹੈ ਤੇ ਆਪਣੇ ਆਪ ਨਾਮ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਫਿਰ ਦਿਨ ਰਾਤ ਉਸ ਕਰਤੇ ਪੁਰਖ ਦੀ ਸਿਫਤ ਜਿਹੜੀ ਹੈ ਉਹ ਅੰਦਰੋਂ ਨਿਕਲਣੀ ਸ਼ੁਰੂ ਹੋ ਜਾਂਦੀ ਹੈ। ਇਸ ਕਰਕੇ ਮਹਾਰਾਜ ਨੇ ਕਿਹਾ ਮੇਰਾ ਹੀ ਅਰੈ ਮੇਰੇ ਹਿਰਦੇ ਰੂਪੀ ਘਰ ਵਿਚ ਰਤਨ ਨਾਮ ਹਰ ਵਸਿਆ ਗੁਰ ਹਾਥ ਧਰਿਓ ਮੇਰੇ ਮਾਥਾ। ਇੱਥੇ ਰਤਨ ਸ਼ਬਦ ਵਰਤਿਆ ਕਹਿਣ ਲੱਗੇ ਨਾਮ ਰੂਪੀ ਰਤਨ ਜਿਹੜਾ ਹੈ ਰਤਨ ਦੀ ਕੀਮਤ ਬਹੁਤ ਹੈ। ਗੁਰਮੁਖੋ ਜਿੱਦਣ ਕਿਸੇ ਸੋਨੇ ਦੀ ਅੰਗੂਠੀ ਦੇ ਵਿਚ ਕੋਈ ਹੀਰਾ ਆਪਾਂ ਜੜਿਤ ਕਰ ਦਿੰਦੇ ਹਾਂ ਤੇ ਉਹਦੀ ਮਹਿਮਾ ਦੂਣੀ ਤੇ ਚੌਗਣੀ ਹੋ ਜਾਂਦੀ ਹੈ। ਮਹਾਰਾਜ ਨੇ ਕਿਹਾ ਸਰੀਰ ਰੂਪੀ ਗਹਿਣਾ ਬਹੁਤ ਕੀਮਤੀ ਹੈ ਇਹਦੀ ਕੀਮਤ ਸਤਿਗੁਰਾਂ ਨੇ ਕਿਹਾ ਕਿ ਬਹੁਤ ਉੱਚੀ ਹੈ ਕਿ ਇਹ ਮਨੁੱਖਾ ਜਨਮ ਐਵੇਂ ਨਹੀਂ ਪ੍ਰਾਪਤ ਹੋਇਆ। 84 ਲੱਖ ਜੋਨ ਵਿਚ ਉੱਤਮ ਜਨਮ ਸੁਮਾਨਸ ਦੇ ਹੀ ਹੈ ਇਹ ਬਹੁਤ ਉੱਚਾ ਹੈ। ਪਰ ਕਹਿਣ ਲੱਗੇ ਜਦੋਂ ਇਸ ਉੱਚੇ ਸਰੀਰ ਮਨੁੱਖਾ ਜਨਮ ਰੂਪ ਸਾਨੂੰ ਪ੍ਰਾਪਤ ਹੋਇਆ ਜਦੋਂ ਇਹ ਸੋਨੇ ਰੂਪ ਇਸ ਗਹਿਣੇ ਦੇ ਵਿਚ ਨਾਮ ਰੂਪੀ ਰਤਨ ਵਸੇਗਾ ਮਹਾਰਾਜ ਕਹਿਣ ਲੱਗੇ ਇਹਦੀ ਮਹਿਮਾ ਦੁਗਣੀ ਤੇ ਚੌਗਣੀ ਹੋਏਗੀ। ਸਤਿਗੁਰੂ ਨੇ ਕਿਹਾ ਕਿ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸ਼ਬਦ ਹੀ ਰਤਨ ਸਰੂਪ ਹੈ ਇਹਦੇ ਵਿਚੋਂ ਹੀ ਨਾਮ ਪ੍ਰਗਟ ਹੋਏਗਾ। ਦਾਤਾਰ ਸੱਚੇ ਪਾਤਸ਼ਾਹ ਨੇ ਜ਼ਿਕਰ ਕੀਤਾ ਮਹਾਰਾਜ ਕਹਿਣ ਲੱਗੇ ਗੁਰੂ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ ਸ਼ਬਦ ਰਤਨ ਜਿੱਤ ਮਨ ਲਾਗਾ ਇਹ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇਹ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿੱਤ ਜੜਾਓ। ਸਤਿਗੁਰੂ ਕਹਿਣ ਲੱਗੇ ਨਾਮ ਅਮੋਲਕ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਦਾਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰ ਤੋਂ ਪ੍ਰਾਪਤ ਕਰਨ ਦੀ ਬਾਰ ਬਾਰ ਸਿੱਖ ਨੂੰ ਤਾਕੀਦ ਕੀਤੀ ਹੈ ਕਿ ਜੀਵਨ ਦੇ ਵਿਚ ਨਾਮ ਅਮੋਲਕ ਹੈ ਰਤਨ ਹੈ ਪਰ ਲੱਭੇਗਾ ਕਿੱਥੋਂ। ਮਹਾਰਾਜ ਕਹਿਣ ਲੱਗੇ ਇਹ ਲੱਭੇਗਾ ਤਾਂ ਕਿ ਜੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਦੇ ਵਿਚ ਜਾ ਕਰਕੇ ਅਰਦਾਸ ਰੂਪ ਹੋਵਾਂਗੇ, ਅਰਦਾਸ ਕਰਾਂਗੇ ਨਾ ਹੂੰ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਤਿਨਕੀ ਸਰਣਾ ਜਿੰਤੂ ਨਾਹੀ ਵਿਸਰਿਆ। ਇਹ ਦਾਤ ਉਸ ਕਰਤੇ ਪੁਰਖ ਤੋਂ ਪ੍ਰਾਪਤ ਹੋਵੇਗੀ। ਇਸ ਕਰਕੇ ਮਹਾਰਾਜ ਨੇ ਕਿਹਾ ਮੇਰੇ ਹਿਰਦੇ ਰੂਪੀ ਘਰ ਦੇ ਵਿਚ ਨਾਮ ਰੂਪੀ ਰਤਨ ਵਸ ਗਿਆ, ਜਿੱਦਣ ਤੋਂ ਦਾਤਾਰ ਨੇ ਮੱਥੇ ਤੇ ਹੱਥ ਰੱਖ ਦਿੱਤਾ, ਮਸਤਕ ਦੇ ਉਪਰ ਹੱਥ ਰੱਖ ਦਿੱਤਾ, ਤੇ ਜਿਸ ਸਮਰੱਥ ਗੁਰੂ ਨੇ ਮੱਥੇ ਤੇ ਹੱਥ ਰੱਖ ਦਿੱਤਾ ਫਿਰ ਰਹਿ ਕੀ ਗਿਆ। ਜੇ ਅਸੀਂ ਇਹ ਦਾਤ ਲੈਣੀ ਹੈ ਗੁਰਮੁਖੋ ਤੇ ਫਿਰ ਜਾਤ ਸਿੱਖੀਏ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ ਤੇ ਆਣ ਕੇ। ਨਾਮ ਦੀ ਦਾਤ ਵਾਸਤੇ ਭਾਈ ਗੁਰਦਾਸ ਸਾਹਿਬ ਜੀ ਨੇ ਇਕ ਕਵਿਤਾ ਆਖਿਆ, ਉਹ ਕਹਿਣ ਲੱਗੇ ਮਨਾ ਤੂੰ ਵਿਸ਼ਵਾਸ ਨਾਲ ਜਾਣਾ ਵੈਦ ਦੀ ਦੁਕਾਨ ਤੇ, ਤੇਰੇ ਸਿਰ ਵਿਚ ਪੀੜ ਵੀ ਹੋਵੇ ਤੂੰ ਵਿਸ਼ਵਾਸ ਰੱਖਦਾ ਕਿ ਡਾਕਟਰ ਸਾਹਿਬ ਇਕ ਗੋਲੀ ਦੇ ਦਿਓ ਮੇਰਾ ਸਿਰ ਦਰਦ ਠੀਕ ਹੋ ਜਾਏਗਾ। ਇਕ ਪੜਿਆ ਲਿਖਿਆ ਨੌਜਵਾਨ ਕਿਸੇ ਆਪਣੇ ਮਿੱਤਰ ਉੱਚੇ ਮੰਤਰੀ ਕੋਲ ਜਾਂ ਰਾਜੇ ਦੇ ਕੋਲ ਪੇਸ਼ ਹੁੰਦਾ, ਉਹ ਕਹਿੰਦਾ ਜੀ ਮੇਰੇ ਕੋਲ ਯੋਗਤਾ ਹੈ, ਮਿੱਤਰਤਾ ਕਰਕੇ ਰਾਜਾ ਵੀ ਫਿਰ ਯੋਗਤਾ ਅਨੁਸਾਰ ਉਹਨੂੰ ਨੌਕਰੀ ਦੇ ਦਿੰਦਾ। ਤੇ ਕਿਸੇ ਵੇਲੇ ਇਕ ਨਗਰ ਦੇ ਵਿਚ ਕੋਈ ਨਾ ਕੋਈ ਸਾਡਾ ਇੰਨਾ ਵਿਸ਼ਵਾਸੀ ਬੰਦਾ ਹੁੰਦਾ, ਅਸੀਂ ਕਹਿੰਦੇ ਹਾਂ ਵੀ ਜੇ ਕੋਈ ਕੰਮ ਕਰਨਾ ਤੇ ਉਹਨੂੰ ਜਾ ਕੇ ਪੁੱਛ ਲੈਂਦੇ ਵੀ ਭਾਈ ਸਾਹਿਬ ਬੱਚੀ ਦਾ ਵਿਆਹ ਕਰਨਾ ਜਾਂ ਘਰ ਦਾ ਕੋਈ ਕੰਮ ਕਰਨਾ ਇੰਨੀ ਕੁ ਮਾਇਆ ਦਾ ਪ੍ਰਬੰਧ ਹੋ ਜਾਏਗਾ। ਤੇ ਉਹ ਦਾਨੀ ਸੱਜਣ ਜਿਹੜਾ ਉਹ ਕਹਿੰਦਾ ਪ੍ਰਵਾਹ ਨਾ ਕਰ, ਜਿੰਨੇ ਚਾਹੀਦੇ ਹੋਣਗੇ ਤੂੰ ਕਾਰਜ ਆਰੰਭ ਕਰ ਮੈਂ ਦੇ ਦਿਆਂਗਾ। ਉਹ ਬੰਦਾ 10 ਵਾਰ ਵੀ ਉਸ ਘਰ ਵਿਚ ਵਿਸ਼ਵਾਸੀ ਹੋ ਕੇ ਜਾਂਦਾ ਤੇ ਭਾਈ ਗੁਰਦਾਸ ਸਾਹਿਬ ਕਹਿਣ ਲੱਗੇ ਉਹ ਮਨਾ ਤੈਨੂੰ ਵੈਦ ਤੇ ਵਿਸ਼ਵਾਸ ਹੈ ਕਿ ਮੈਨੂੰ ਦਵਾਈ ਦੇਗਾ ਤੇ ਠੀਕ ਹੋਵਾਂਗਾ, ਰਾਜੇ ਦੇ ਦਰ ਤੇ ਜਾਣਾ ਵੀ ਨੌਕਰੀ ਮਿਲੇਗੀ ਤਾਂ ਪ੍ਰਾਪਤੀ ਹੋਵੇਗੀ, ਵਿਸ਼ਵਾਸ ਹੈ। ਕਿਸੇ ਦਾਨੀ ਸੱਜਣ ਦੇ ਘਰ ਤੋਂ ਉਧਾਰ ਲੈਣ ਵਾਸਤੇ ਜਾਣਾ ਬੜਾ ਵਿਸ਼ਵਾਸ ਵੀ ਮੈਨੂੰ ਖਾਲੀ ਨਹੀਂ ਮੋੜੇਗਾ। ਭਾਈ ਗੁਰਦਾਸ ਸਾਹਿਬ ਕਹਿਣ ਲੱਗੇ ਕਰੇ ਪੂਰੇ ਸਤਿਗੁਰੂ ਦੇ ਉਪਰ ਭਰੋਸਾ ਕਰਕੇ ਵਿਸ਼ਵਾਸ ਕਰਕੇ ਵੇਖ, ਇਕ ਦਿਨ ਭਾਵਨਾ ਦੇ ਨਾਲ ਆਣ ਕੇ ਜਿਸ ਤਰ੍ਹਾਂ ਦੀ ਦਾਤ ਮੰਗੇਗਾ ਉਸੇ ਤਰ੍ਹਾਂ ਦੀ ਦਾਤ ਤੇਰੀ ਝੋਲੀ ਚ ਪੈ ਜਾਏ। ਭਾਈ ਗੁਰਦਾਸ ਸਾਹਿਬ ਨੇ ਕਿਹਾ ਜੈਸੇ ਤੋ ਅਨੇਕ ਰੋਗੀ ਆਵਤ ਹੈ ਵੈਦ ਗ੍ਰਹਿ, ਜੈਸੋ ਜੈਸੋ ਰੋਗ ਤੈਸੋ ਔਖ ਦੁਖ ਵਾਵਈ, ਜੈਸੇ ਰਾਜ ਦਵਾਰ ਵਿਖੇ ਆਵਤ ਹੈ ਸੇਵਾ ਨਿਮਿਤ ਲੋਕ, ਜੋਈ ਜਾਹੀ ਜੋਗ ਸੋਈ ਟਹਿਲ ਬਤਾਵਈ, ਜੈਸੇ ਦਾਤਾ ਪਾਸ ਜਨ ਅਰਥੀ ਅਨੇਕ ਆਵੈ, ਜੋਈ ਜੋਈ ਜਾਚੈ ਦੇ ਦੇ ਦੁਖ ਨ ਮਿਟਾਵਈ, ਤੈਸੇ ਗੁਰ ਚਰਨ ਸਰਨ ਚਲ ਆਵਤ ਹੈ ਅਨੇਕ ਸਿੱਖ, ਜੈਸੋ ਜੈਸੋ ਭਾਓ ਤੈਸੀ ਕਾਮਨਾ ਪੁਜਾਵਈ। ਜਿਸ ਤਰ੍ਹਾਂ ਦੀ ਭਾਵਨਾ ਰੱਖੇਗਾ ਕਾਮਨਾ ਉਸੇ ਤਰ੍ਹਾਂ ਦੀ ਪੂਰੀ ਹੋਏ। ਕਾਮਨਾ ਵੀ ਬੰਦੇ ਦੀ ਦੋ ਤਰ੍ਹਾਂ ਦੀ ਹੈ, ਜਾਂ ਤੇ ਬੰਦਾ ਨਾਮ ਦੀ ਦਾਤ ਅੰਦਰੋਂ ਭਿੱਜ ਕੇ ਮੰਗਦਾ, ਜਾਂ ਫਿਰ ਸਤਿਗੁਰੂ ਦੇ ਦਰ ਤੇ ਧਨ ਪਦਾਰਥਾਂ ਦੀ ਤੇ ਜਾਂ ਆਪਣੇ ਜੀਵਨ ਨੂੰ ਸੌਖਾ ਕਰਨ ਦੀ ਅਰਦਾਸ ਕਰਦਾ। ਬੇਨਤੀ ਆਪ ਜੀ ਦੇ ਸਨਮੁਖ ਕਰਾਂ ਕਿ ਮੰਗਣਾ ਕਿਵੇਂ ਹੈ। ਜਿੱਦਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਭਾਈ ਮਰਦਾਨਾ ਸਾਹਿਬ ਜੀ ਦੇ ਜੋਤ ਲੀਨ ਹੋਣ ਤੋਂ ਬਾਅਦ ਪਹਿਲੀ ਵਾਰ ਆਪਣੇ ਨਗਰ ਨੂੰ ਵਾਪਸ ਆਏ ਸਨ ਤੇ ਭਾਈ ਮਰਦਾਨਾ ਸਾਹਿਬ ਜੀ ਦੇ ਪੁੱਤਰਾਂ ਨੂੰ ਪਤਾ ਲੱਗਾ ਤੇ ਦੌੜ ਕੇ ਗਏ। ਭਾਈ ਸ਼ਹਿਜ਼ਾਦਾ ਤੇ ਵਜਾਦਾ ਦੌੜ ਕੇ ਗੁਰੂ ਨਾਨਕ ਸਾਹਿਬ ਜੀ ਆਏ ਨੇ, ਪਤਾ ਲੱਗਾ ਪਿੰਡ ਤੋਂ ਬਾਰ ਬਾਰ ਮਿਲਣ ਵਾਸਤੇ ਗਏ ਕਿ ਸਾਡਾ ਬਾਪੂ ਵੀ ਆਇਆ ਹੋਵੇਗਾ। ਸਤਿਗੁਰੂ ਗੁਰੂ ਨਾਨਕ ਸਾਹਿਬ ਬੈਠੇ ਕੱਲੇ, ਭਾਈ ਮਰਦਾਨਾ ਸਾਹਿਬ ਕੋਲ ਨਹੀਂ। ਭਾਈ ਸ਼ਹਿਜ਼ਾਦੇ ਤੇ ਵਜਾਦੇ ਨੇ ਹੱਥ ਜੋੜ ਕੇ ਕਿਹਾ ਸੱਚੇ ਪਾਤਸ਼ਾਹ ਬਾਪੂ ਕਿੱਥੇ ਹੈ? ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਗੱਲ ਨਾਲ ਲਾ ਕੇ ਕਿਹਾ ਪੁੱਤਰਾ ਤੇਰਾ ਬਾਪੂ ਨਿੱਜ ਘਰ ਵਿਚ ਚਲਾ ਗਿਆ ਹੈ, ਉਹ ਦੇਹ ਤਿਆਗ ਕੇ ਰੱਬ ਦੇ ਘਰ ਵਿਚ ਚਲਾ ਗਿਆ ਤੇ ਬੈਰਾਹ ਕੀਤਾ। ਸਤਿਗੁਰੂ ਨੇ ਭਾਈ ਸ਼ਹਿਜ਼ਾਦੇ ਨੂੰ ਸੀਨੇ ਨਾਲ ਲਾਇਆ, ਆਖਣ ਲੱਗੇ ਸ਼ਹਿਜ਼ਾਦਿਆ ਘਬਰਾ ਨਾ, ਜੋ ਤੈਨੂੰ ਚਾਹੀਦਾ ਮੈਂ ਦਿਆਂਗਾ। ਵੇਖ ਤੇਰੇ ਬਾਪੂ ਨੇ ਮੇਰੇ ਨਾਲ ਕਈ ਸਾਲ ਰਬਾਬ ਦੇ ਨਾਲ ਕੀਰਤਨ ਕੀਤਾ, ਮੇਰਾ ਸਾਥੀ ਹੈ, ਤੂੰ ਮੇਰੇ ਸਾਥੀ ਦਾ ਪੁੱਤਰ ਹੈ, ਭਾਈ ਸ਼ਹਿਜ਼ਾਦਿਆ ਦੱਸ ਤੈਨੂੰ ਕੀ ਚਾਹੀਦਾ। ਭਾਈ ਸ਼ਹਿਜ਼ਾਦਾ ਅੱਗੋਂ ਪਤਾ ਕੀ ਕਹਿੰਦਾ, ਮਹਾਰਾਜ ਮੈਂ ਤੁਹਾਡੇ ਤੋਂ ਕੀ ਮੰਗਣਾ ਹੈ? ਸਤਿਗੁਰੂ ਕਹਿਣਗੇ ਜੋ ਮੰਗੇਗਾ ਦਿਆਂਗੇ, 10 ਰਾਜ ਦੇ ਦਿਆਂ ਔਰ ਤਖਤ ਤੇ ਬਿਠਾ ਦਿਆਂ, ਧਨ ਦੌਲਤ ਦੁਨੀਆਂ ਦਾ ਦੇ ਦਿਆਂ, ਸ਼ੌਹਰਤ ਦੇ ਦਿਆਂ, ਦੱਸ ਤੈਨੂੰ ਕੀ ਚਾਹੀਦਾ। ਤੇ ਉਸ ਵਕਤ ਭਾਈ ਸ਼ਹਿਜ਼ਾਦੇ ਨੇ ਗਲ ਚ ਪੱਲਾ ਪਾ ਕੇ ਹੱਥ ਜੋੜ ਕੇ ਮੰਗਿਆ ਤੇ ਅਸੀਂ ਵੀ ਮੰਗੀਏ। ਹੱਥ ਜੋੜ ਕੇ ਕਹਿਣ ਲੱਗਾ, ਬਾਬਾ ਜੀ ਮੈਨੂੰ ਨੀ ਪਤਾ ਮੈਂ ਤੁਹਾਡੇ ਤੋਂ ਕੀ ਮੰਗਣਾ ਹੈ, ਪਰ ਇੰਨਾ ਮੈਨੂੰ ਪਤਾ ਮੇਰਾ ਬਾਪੂ ਭੁੱਖਾ ਵੀ ਤੁਹਾਡੇ ਨਾਲ ਤੁਰਿਆ ਤੇ ਹਾਇਆ ਵੀ ਤੁਹਾਡੇ ਨਾਲ ਤੁਰਿਆ, ਉਸ ਸਰਦੀ ਵਿਚ ਵੀ ਤੁਰਿਆ ਤੇ ਗਰਮੀ ਵਿਚ ਵੀ ਤੁਰਿਆ, ਉਹਦੇ ਮੁੱਖ ਤੇ ਮੈਂ ਸ਼ਿਕਨ ਨੀ ਵੇਖੀ, ਉਹ ਤੁਹਾਡੇ ਸ਼ੁਕਰਾਨੇ ਵਿਚ ਤੁਰਦਾ ਰਿਹਾ। ਮੈਂ ਆਪਣੇ ਬਾਪੂ ਨੂੰ ਭੁੱਖਿਆਂ ਵੀ ਸੁਖੀ ਵੇਖਿਆ, ਰੱਜਿਆਂ ਵੀ ਸੁਖੀ ਵੇਖਿਆ, ਉਹ ਤੁਹਾਡੀ ਚਰਨ ਸ਼ਰਨ ਦੇ ਵਿਚ ਆਪਣਾ ਆਪਾ ਨਿਸ਼ਾਵਰ ਕਰਦਾ ਸੀ। ਗੁਰੂ ਨਾਨਕ ਸਾਹਿਬ ਕਿਰਪਾ ਕਰੋ, ਮੈਨੂੰ ਨੀ ਪਤਾ ਮੈਨੂੰ ਕੀ ਚਾਹੀਦਾ, ਬਸ ਉਹੀ ਮੈਨੂੰ ਦੇ ਦਿਓ ਜੋ ਮੇਰੇ ਬਾਪੂ ਨੂੰ ਦਿੱਤਾ ਸੀ। ਕਹਿਣ ਲੱਗੇ, ਬਸ ਉਹੀ ਦੇ ਦਿਓ ਜੋ ਮੇਰੇ ਬਾਪੂ ਨੂੰ ਦਿੱਤਾ ਸੀ। ਸਤਿਗੁਰੂ ਮਹਾਰਾਜ ਨੇ ਪਿੱਠ ਤੇ ਥਾਪੜਾ ਦੇ ਕੇ ਕਿਹਾ, ਕਹਿਣ ਲੱਗੇ, ਭਾਈ ਸ਼ਹਿਜ਼ਾਦਿਆ ਫੜ ਰਬਾਬ। ਬਾਣੀ ਆਈ ਹੈ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਰਬਾਬ ਦੀ ਦੂਜੀ ਸੇਵਾ ਫਿਰ ਭਾਈ ਸ਼ਹਿਜ਼ਾਦੇ ਦੀ ਝੋਲੀ ਚ ਪਾ ਦਿੱਤੀ। ਇਹ ਗੁਰਮੁਖੋ, ਜਿਨ੍ਹੇ ਮੰਗਣਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ ਤੋਂ, ਭਾਈ ਸ਼ਹਿਜ਼ਾਦੇ ਤੋਂ ਪੁੱਛ ਕੇ ਵੇਖੋ। ਉਹਨੇ ਦੁਨੀਆਂ ਦੀ ਧਨ ਦੌਲਤ ਨੀ ਮੰਗੀ, ਦੁਨੀਆਂ ਦਾ ਕੋਈ ਵੱਡੇ ਤੋਂ ਵੱਡਾ ਧਨ ਨਹੀਂ ਮੰਗਿਆ, ਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਦਰ ਦੇ ਉੱਪਰ ਜੇ ਧਨ ਵੀ ਮੰਗਣਾ, ਜੇ ਕੋਈ ਦਾਤ ਵੀ ਲੈਣੀ, ਤੇ ਫਿਰ ਇੱਕ ਹੋਰ ਮੈਂ ਛੋਟੀ ਜਿਹੀ ਵਿਚਾਰ ਰੱਖ ਕੇ ਆਪ ਜੀ ਦੇ ਸਨਮੁਖ ਅੱਗੇ ਜਾਣਾ, ਉਹ ਜ਼ਰੂਰ ਆਪਣੇ ਜੀਵਨ ਦੇ ਵਿੱਚ ਧਾਰਨ ਕਰੀਏ। ਸਤਿਗੁਰੂ ਸੱਚੇ ਪਾਤਸ਼ਾਹ ਤੋਂ ਮੰਗਣਾ ਕਿਵੇਂ ਹੈ? ਦਾਤਾਰ ਸੱਚੇ ਪਾਤਸ਼ਾਹ ਦੇ ਦਰ ਦੇ ਉੱਪਰ ਦੀਵਾਨ ਸੱਜਿਆ ਕਵੀਆਂ ਦਾ, ਤੇ ਕਵੀ ਆਇਆ, ਉਹਨੇ ਕਿਹਾ ਜੀ ਕਵਿਤਾ ਪੜ੍ਹਨੀ, ਪਾਟੇ ਦੇ ਦੇ ਕੱਪੜੇ ਸਨ, ਇਹਨੇ ਕਿਹਾ ਕਵਿਤਾ ਪੜ੍ਹਨੀ ਹੈ। ਭਾਈ ਮਨੀ ਸਿੰਘ ਹੁਣੀ ਕਹਿਣ ਲੱਗੇ ਵੀ ਭਾਈ ਸਮਾਂ ਹੁਣ ਸਾਰਿਆਂ ਨੂੰ ਦੇ ਦਿੱਤਾ, ਵੀ ਸਤਿਗੁਰੂ ਤੋਂ ਪੁੱਛ ਲੈਂਦੇ ਹਾਂ। ਮਹਾਰਾਜ ਕਹਿੰਦੇ ਇਹਨੂੰ ਸਮਾਂ ਦੇ ਦਿਓ। ਜਦੋਂ ਸਤਿਗੁਰੂ ਜੀ ਦੇ ਦਰ ਤੇ ਸਾਰੇ ਕਵੀ ਬੋਲ ਗਏ, ਇਹਦੀ ਵਾਰੀ ਆਈ, ਸਾਹਮਣੇ ਖਲੋਤਾ ਗੁਰੂ ਗੋਬਿੰਦ ਸਿੰਘ ਜੀ ਦੇ, ਤੇ ਥਾਪੀਆਂ ਮਾਰਨ ਲੱਗ ਪਿਆ। ਬਾਰ ਬਾਰ ਕਦੀ ਛਾਤੀ ਤੇ ਥਾਪੀ ਮਾਰੇ, ਕਦੀ ਪੱਟਾਂ ਤੇ ਥਾਪੀ ਮਾਰੇ, ਕਦੀ ਡੌਲੇ ਫੁਲਾਏ, ਬੈਠਕਾਂ ਮਾਰੇ। ਸਤਿਗੁਰੂ ਕਹਿਣ ਲੱਗੇ ਕਵੀ ਹੋ ਕੇ ਭਲਵਾਨ ਹੋ, ਕਵੀ ਹੋ ਕੇ ਭਲਵਾਨ ਹੋ। ਨਹੀਂ ਮਹਾਰਾਜ, ਕਵੀ ਹਾਂ। ਮਹਾਰਾਜ ਕਹਿਣ ਲੱਗੇ ਨਲਕਾਰ ਕਿਨੂੰ ਰਹੇ ਹੋ, ਥਾਪੀਆਂ ਕਿਨੂੰ ਮਾਰ ਰਹੇ ਹੋ? ਹੱਥ ਜੋੜ ਕੇ ਸਤਿਗੁਰੂ ਦੇ ਸਾਹਮਣੇ ਖੜਾ ਹੋ ਗਿਆ, ਆਖਣ ਲੱਗਾ ਦਾਤਾਰ ਮੈਂ ਲਲਕਾਰਦਾ ਪਿਆ ਹਾਂ ਆਪਣੀ ਗਰੀਬੀ ਨੂੰ, ਲਲਕਾਰਦਾ ਪਿਆ ਹਾਂ ਆਪਣੇ ਪਾਟੇ ਕੱਪੜਿਆਂ ਨੂੰ, ਲਲਕਾਰਦਾ ਪਿਆ ਹਾਂ ਆਪਣੀ ਦਰਿਦਰਤਾ ਨੂੰ। ਆ ਵੇਖੋ ਤੁਸੀਂ ਮੈਨੂੰ ਰਾਜਿਆਂ ਮਹਾਰਾਜਿਆਂ ਦੇ ਦਰ ਤੇ ਜਲੀਲ ਕੀਤਾ, ਮੈਨੂੰ ਕੋਈ ਪਾਟੇ ਕੱਪੜੇ ਤੇ ਗਰੀਬ ਹੋਣ ਕਰਕੇ ਕਿਸੇ ਰਾਜੇ ਦੇ ਦਰਬਾਰ ਵਿਚ ਵੜਨ ਨਹੀਂ ਸੀ ਦਿੰਦਾ। ਮਹਾਰਾਜ ਮੈਂ ਲਲਕਾਰਦਾ ਪਿਆ ਹਾਂ ਆਪਣੀ ਗਰੀਬੀ ਤੇ ਦਰਿਦਰਤਾ ਨੂੰ। ਮੈਂ ਕਹਿ ਰਿਹਾ ਮੇਰੇ ਸਾਹਮਣੇ ਆਓ, ਹੁਣ ਮੱਥਾ ਟੇਕ ਕੇ ਮੇਰੇ ਲਾਗੋਂ ਚਲੇ ਜਾਓ, ਕਿਉਂਕਿ ਮੈਂ ਗੁਰੂ ਗੋਬਿੰਦ ਸਿੰਘ ਦਾਤੇ ਦੇ ਸਨਮੁਖ ਆ ਗਿਆ। ਗੁਰੂ ਗੋਬਿੰਦ ਸਿੰਘ ਦਾਤੇ ਨੇ ਤੁਹਾਨੂੰ ਦਾਨਾਂ ਦੇ ਤੀਰ ਮਾਰ ਮਾਰ ਕੇ ਖਤਮ ਕਰ ਲੈਣਾ, ਉਸ ਤੋਂ ਪਹਿਲਾਂ ਮੇਰੇ ਚਰਨਾਂ ਜਾਣ ਕੇ ਡਿੱਗ ਪਓ। ਉੱਥੇ ਉਨ੍ਹਾਂ ਨੇ ਕਿਹਾ, ਦਾਰਤ ਗਰੀਬ ਤੇਰੋ ਮਰਨੋ ਬਣਿਓ ਹੈ ਆਜ, ਕਰ ਕੇ ਸਲਾਮ ਵਿਦਾ ਹੋਜੋ ਕਵੀ ਹੀਰ ਸੋ, ਨਾਤਰ ਗੋਬਿੰਦ ਸਿੰਘ ਬਿਕਲ ਕਰੇਂਗੇ ਤੋਹੇ, ਟੂਕ ਟੂਕ ਮਾਰੇ ਤੋਹੇ ਦਾਨਨ ਕੇ ਤੀਰ ਸਵੈ ਗਰੀਬੀ ਦਰਿਦਰਤਾ। ਮੱਥਾ ਟੇਕ ਕੇ ਚਲੀ ਜਾ, ਮੈਂ ਗੁਰੂ ਗੋਬਿੰਦ ਸਿੰਘ ਦਾਤੇ ਦੇ ਦਰ ਤੇ ਆਇਆ, ਇਹਦੇ ਦਰ ਤੇ ਆਇਆ, ਇਹਦੇ ਦਾਨ ਦੀ ਕਿਰਿਆ ਨੇ ਤੇਰੇ ਦਾਨਾਂ ਦੇ ਤੀਰ ਮਾਰ ਮਾਰ ਕੇ ਤੈਨੂੰ ਖਤਮ ਕਰ ਦੇਣਾ। ਮਹਾਰਾਜ ਨੇ ਤਰੁੱਠ ਕੇ ਇਹਦੀ ਪਿੱਠ ਤੇ ਥਾਪੜਾ ਦਿੱਤਾ, ਤੇ ਮਹਾਰਾਜ ਕਹਿਣ ਲੱਗੇ ਕਵੀ ਹੀਰ ਨੂੰ ਜਿੰਨਾ ਇਹਦਾ ਭਾਰ ਹੈ ਉਨਾ ਹੀ ਸੋਨੇ ਦੀਆਂ ਮੋਹਰਾਂ ਦੇ ਨਾਲ ਤੋੜ ਕੇ ਭੇਜ ਦਿਓ। ਸਤਿਗੁਰੂ ਸਾਹਿਬ ਨੇ ਦਾਤ ਦਿੱਤੀ। ਮਹਾਰਾਜ ਕਹਿਣ ਲੱਗੇ ਮੰਗਣਾ, ਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ ਤੇ ਅਰਦਾਸ ਕਰੋ ਕਿ ਗੁਰ ਹਾਥ ਧਰਿਓ ਮੇਰੇ ਮਾਥਾ ਸੱਚੇ ਪਾਤਸ਼ਾਹ, ਤੁਹਾਡੀ ਕਿਰਪਾ ਨਾਲ ਜੇ ਤੁਸੀਂ ਮੱਥੇ ਤੇ ਹੱਥ ਰੋਕੋਗੇ ਤੇ ਨਾਮ ਦੀ ਦਾਤ ਮਿਲੇਗੀ।
ਜਨਮ ਜਨਮ ਕੇ ਕਿਲ ਦੁਖ ਦੁਖ ਉਤਰੇ, ਗੁਰਨਾਮ ਦਿਓ ਰਿੰਨ ਲਾਥਾ।
ਕਹਿਣ ਲੱਗੇ ਜਨਮ ਜਨਮਾਂਤਰਾਂ ਦੇ ਕਿਲ ਬਿਖ ਜਿਹੜੇ ਨੇ, ਪਾਪ ਜਿਹੜੇ ਨੇ, ਦੁੱਖ ਜਿਹੜੇ ਨੇ, ਉਤਰ ਗਏ ਕਿਵੇਂ? ਗੁਰਨਾਮ ਦਿਓ ਰਿਣ ਲਾਥਾ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਨਾਮ ਦੀ ਦਾਤ ਸਤਿਗੁਰੂ ਨੇ ਦਿੱਤੀ, ਤੇ ਰਿਣ ਜਿਹੜਾ ਸੀ ਉਹ ਕਰਜ਼ਾ ਵੀ ਉਤਰ ਗਿਆ। ਤਿੰਨ ਤਰ੍ਹਾਂ ਦਾ ਵਿਦਵਾਨ ਕਰਜ਼ਾ ਮੰਨਦੇ ਨੇ, ਆਮ ਕਰਕੇ ਰਿਖੀ ਕਰਜ਼ਾ ਮੰਨਿਆ ਜਾਂਦਾ, ਪਿੱਤਰ ਕਰਜ਼ਾ ਮੰਨਿਆ ਜਾਂਦਾ, ਧਨ ਕਰਜ਼ਾ ਮੰਨਿਆ ਜਾਂਦਾ। ਮਹਾਰਾਜ ਕਹਿਣ ਲੱਗੇ ਤਿੰਨੇ ਤਰ੍ਹਾਂ ਦਾ ਕਰਜ਼ਾ ਮਾਫ਼ ਹੋ ਜਾਏਗਾ। ਕਿਉਂ? ਕਿਉਂਕਿ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ ਤੇ ਇੰਨੀ ਬਖਸ਼ਿਸ਼ ਹੈ ਕਿਲ ਬਿਖ ਦੁੱਖ ਜਿਹੜੇ ਨੇ ਉਹ ਖਤਮ ਹੋ ਜਾਂਦੇ ਨੇ। ਕਦੋਂ? ਮਹਾਰਾਜ ਨੇ ਕਿਹਾ ਦਾਹਤ ਹੈ ਦੁੱਖ ਦੋਖਣ ਕੋ ਦਲ ਦੂਜਨ ਕੇ ਪਲ ਮੈਂ ਦਲ ਡਾਰੇ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜਿਸ ਦਿਨ ਕਿਰਪਾ ਕਰ ਦੇਣ ਉਸ ਦਿਨ ਮਹਾਰਾਜ ਕਹਿਣ ਲੱਗੇ ਸਾਰੇ ਕਿਲ ਬਿਖ ਪਾਪ ਜਿਹੜੇ ਨੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਵਾਲੀ ਅਵਸਥਾ ਪ੍ਰਗਟ ਹੋ ਜਾਂਦੀ ਹੈ ਤੇ ਕਰਮਾਂ ਰੂਪੀ ਜਿਹੜੇ ਕਰਮ ਸੰਚਿਤ ਕਰਮ ਪਰਾਲਬਧ ਅਤੇ ਕਿਰਿਆਮਾਨ ਕਰਮਾਂ ਰੂਪੀ ਕਰਜ਼ਾ ਉਤਰ ਜਾਂਦਾ ਹੈ।
ਮੇਰੇ ਮਨ ਭਜ ਰਾਮ ਨਾਮ ਸਭ ਅਰਥਾ।
ਮਹਾਰਾਜ ਕਹਿਣਗੇ ਮੇਰੇ ਮਨਾ ਭਜ ਚੇਤੇ ਕਰ ਉਸ ਰੱਬ ਨੂੰ ਉਸ ਕਰਤੇ ਪੁਰਖ ਦੇ ਨਾਮ ਨੂੰ ਸਿਮਰਨ ਦਾ ਯਤਨ ਕਰ। ਮੇਰੇ ਮਨ ਭਜ ਚੇਤੇ ਕਰ ਰਾਮ ਰਮਿਆ ਹੋਇਆ ਜਿਹੜਾ ਹਰ ਜਗ੍ਹਾ ਤੇ ਵਿਆਪਕ ਹੈ ਉਹਦੇ ਨਾਮ ਨੂੰ ਜੋ ਸਦੀਵੀ ਰਹਿਣ ਵਾਲਾ ਸਭ ਅਰਥ ਸਾਰੇ ਪਦਾਰਥਾਂ ਦਾ ਉਹ ਮਾਲਕ ਰੂਪ ਆਪ ਹੈ। ਇਸ ਕਰਕੇ ਮਹਾਰਾਜ ਜੀ ਨੇ ਕਿਹਾ ਸੀ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਮਹਾਰਾਜ ਨੇ ਕਿਹਾ ਮਨਾ ਉਸ ਸੱਚ ਦੀ ਸੰਭਾਲਣਾ ਕਰ ਉਸ ਕਰਤੇ ਪੁਰਖ ਨੂੰ ਜਪਣਾ ਕਰ।
ਪੂਰਾ ਹਰ ਨਾਮ ਦ੍ਰਿੜਾਇਆ ਬਿਨ ਨਾਵਾ ਜੀਵਨ ਬਿਰਥਾ।
ਮਹਾਰਾਜ ਕਹਿਣ ਲੱਗੇ ਵੇਖ ਤੇਰੇ ਤੇ ਕਿੰਨੀ ਕਿਰਪਾ ਕੀਤੀ ਸਤਿਗੁਰੂ ਨੇ, ਪੂਰੇ ਗੁਰੂ ਨੇ ਤੈਨੂੰ ਨਾਮ ਦ੍ਰਿੜ ਕਰਵਾ ਦਿੱਤਾ ਚੇਤੇ ਕਰ ਦਿੱਤਾ। ਮਹਾਰਾਜ ਕਹਿੰਦੇ ਨੇ ਜਪ ਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈ ਹੈ ਹਰ ਪੁਰਖ ਨਿਰੰਜਨ। ਮਹਾਰਾਜ ਕਹਿਣ ਲੱਗੇ ਗੁਰਪੂਰੈ ਹਰ ਨਾਮ ਦ੍ਰਿੜਾਇਆ ਬਿਨ ਨਾਵੈ ਜੀਵਨ ਬਿਰਥਾ। ਮਹਾਰਾਜ ਕਹਿਣ ਲੱਗੇ ਨਾਮ ਤੋਂ ਬਗੈਰ ਜੀਵਨ ਬਿਰਥਾ ਹੈ ਵਿਅਰਥ ਹੈ। ਸਤਿਗੁਰੂ ਨੇ ਕਿਹਾ ਜਲ ਬਿਨ ਸਾਖ ਕੁਮਲਾਵਤੀ ਉਪਜੈ ਨਾਹੀ ਦਾਮ ਹਰ ਨਾਹ ਨਾ ਮਿਲੀਏ ਸਾਜਨੈ ਕਤ ਪਾਈਏ ਵਿਸਰਾਮ। ਮਹਾਰਾਜ ਜੀ ਨੇ ਗੁਰਬਾਣੀ ਵਿਚ ਕਿਹਾ ਕਿ ਇਹ ਸੰਸਾਰ ਦੀ ਨਿਰਣਾਤਮਕ ਰੂਪ ਦੇ ਵਿਚ ਉਦਾਹਰਣ ਹੈ। ਕਹਿਣ ਲੱਗੇ ਦੁੱਧ ਬਿਨ ਧੇਨ ਪੰਖ ਬਿਨ ਪੰਖੀ ਜਲ ਬਿਨ ਉਤਪੁਜ ਕਾਮ ਨਹੀਂ ਕਿਆ ਸੁਲਤਾਨ ਸਲਾਮੀ ਹੋਣਾ ਦੀ ਕੋਠੀ ਤੇਰਾ ਨਾਮ ਨਹੀਂ। ਮਹਾਰਾਜ ਕਹਿਣ ਲੱਗੇ ਕਾਹਦਾ ਸੁਲਤਾਨ ਜੇ ਤੇਰੇ ਹਿਰਦੇ ਰੂਪੀ ਘਰ ਦੇ ਵਿਚ ਨਾਮ ਹੀ ਨਹੀਂ ਕਿਉਂਕਿ ਵਿਣ ਨਾਵੈ ਜੀਵਨ ਬਿਰਥਾ ਵਿਣ ਨਾਵੈ ਸਭ ਭਰਮ ਦੇ ਨਿਤ ਜਗ ਤੋਟਾ ਸੰਸਾਰ ਵਾਲੀ ਬਿਰਤੀ ਬਣਦੀ ਹੈ।
ਰਹਾਉ ਬਿਨ ਗੁਰ ਮੂੜ ਭਈ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ।
ਮਹਾਰਾਜ ਕਹਿਣਗੇ ਗੁਰੂ ਤੋਂ ਬਗੈਰ ਮੂੜ ਹੋ ਗਏ ਨੇ ਕੌਣ? ਮਨ ਮੁਖ ਜਿਹੜੇ ਮਨ ਦੇ ਪਿੱਛੇ ਤੁਰਦੇ ਹਨ। ਮਹਾਰਾਜ ਜੀ ਨੇ ਕਿਹਾ ਜੀਵਨ ਦੇ ਵਿਚ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀਂ ਫਿਰੈ ਜੋ ਬਿਤਾਲਿਆ ਕਹਿ ਨਾਨਕ ਜੀ ਨੇ ਸੱਚ ਚੜਿਆ ਕੂੜੇ ਲਾਗੇ ਤਿੰਨੀ ਜਨਮ ਜੂਐ ਹਾਰਿਆ। ਸਤਿਗੁਰੂ ਕਹਿਣ ਲੱਗੇ ਬਿਨ ਗੁਰ ਮੂੜ ਭਏ ਹੈ ਮਨ ਮੁਖ ਗੁਰੂ ਤੋਂ ਬਗੈਰ। ਦਾਤਾਰ ਕਹਿਣ ਲੱਗੇ ਗੁਰ ਬਿਨ ਘੋਰ ਅੰਧਾਰ ਗੁਰੂ ਬਿਨ ਸਮਝਣਾ ਆਵੇ ਗੁਰ ਬਿਨ ਸੁਰਤ ਨਾ ਸਿੱਧ ਗੁਰੂ ਬਿਨ ਮੁਕਤ ਨਾ ਪਾਵੇ। ਜੇ ਸੌ ਚੰਦਾ ਉਗਵੇ ਸੂਰਜ ਚੜੇ ਹਜ਼ਾਰ ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਬਿਨ ਸਤਿਗੁਰੂ ਸੱਚੇ ਪਾਤਸ਼ਾਹ ਤੋਂ ਬਗੈਰ ਬਿਨ ਗੁਰਮੂੜ ਪਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ। ਨਿਤ ਹੀ ਉਹ ਮੋਹ ਅਤੇ ਮਾਇਆ ਦੇ ਰੂਪ ਦੇ ਵਿਚ ਫਸੇ ਹੋਏ ਹਨ। ਮਾਇਆ ਦੇ ਨਾਲ ਮੋਹ ਪੈ ਗਿਆ ਸੰਸਾਰ ਦੇ ਨਾਲ। ਮਹਾਰਾਜ ਜੀ ਨੇ ਕਿਹਾ ਚੇਰੀ ਕੀ ਸੇਵਾ ਕਰੇ ਠਾਕੁਰ ਨਹੀਂ ਦਿਸੈ ਤੇ ਸਤਿਗੁਰੂ ਕਹਿਣ ਲੱਗੇ ਇਸੇ ਤਰ੍ਹਾਂ ਨਿਤ ਫਾਥਾ ਫਸੇ ਹੋਏ ਹਨ।
ਇਨ ਸਾਧੂ ਚਰਨ ਨਾ ਸੇਵੇ ਕਬਹੁ ਤਿਨ ਸਭ ਜਨਮ ਅਕਾਥਾ।
ਉਨ੍ਹਾਂ ਨੇ ਗੁਰੂ ਰੂਪ ਸਾਧੂ ਦੇ ਚਰਨ ਕਦੀ ਪਕੜੇ ਨਹੀਂ ਹਨ, ਚਰਨ ਕਮਲ ਦਾ ਆਸਰਾ ਲਿਆ ਹੀ ਨਹੀਂ ਹੈ, ਓਟ ਕਦੀ ਨਹੀਂ ਧਾਰਨ ਕੀਤੀ ਕਿਉਂਕਿ ਸਤਿਗੁਰੂ ਨੇ ਕਿਹਾ ਸੀ ਗੁਰ ਕੇ ਚਰਨ ਜੀ ਕਾ ਨਿਸਤਾਰਾ ਸਮੁੰਦ ਸਾਗਰ ਜਿਨ ਖਿਨ ਮੈਂ ਤਾਰਾ। ਪਰ ਮਹਾਰਾਜ ਕਹਿਣ ਲੱਗੇ ਅਵਸਥਾ ਇਹੋ ਜਿਹੀ ਆ ਗਈ ਕਿ ਤਿੰਨ ਸਾਧੂ ਚਰਨ ਨਾ ਸੇਵੇ ਕਬ ਹੋ ਤਿੰਨ ਸਭ ਜਨਮ ਅਕਾਥਾ। ਕਹਿਣ ਲੱਗੇ ਉਨ੍ਹਾਂ ਦਾ ਸਾਰਾ ਜਨਮ ਅਕਾਰਥ ਚਲਾ ਗਿਆ। ਅਵਰ ਕਾਜ ਤੇਰੇ ਕਿਤੇ ਨਾ ਕਾਮ ਉਹ ਸਾਰਾ ਦਾ ਸਾਰਾ ਅਕਾਰਥ ਚਲਾ ਗਿਆ ਵਿਅਰਥ ਚਲਾ ਗਿਆ ਹੈ।
ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿੰਨ ਸਫਲ ਜਨਮ ਸਨਾਥਾ।
ਮਹਾਰਾਜ ਕਹਿਣ ਲੱਗੇ ਪਰ ਜਿਨ੍ਹਾਂ ਨੇ ਸਤਿਗੁਰੂ ਰੂਪ ਸਾਧੂ ਦੇ ਚਰਨਾਂ ਨੂੰ ਪਕੜ ਲਿਆ ਹੈ, ਇਥੋਂ ਤੱਕ ਮਹਾਰਾਜ ਜੀ ਨੇ ਕਿਹਾ ਚਰਨ ਕਮਲ ਕੀ ਟੇਕ ਸਤਿਗੁਰ ਦਿੱਤੀ ਤੁਸ ਕਹਿ ਬਲਰਾਮ ਜੀਓ। ਜਿੱਦਣ ਸਤਿਗੁਰੂ ਸਾਹਿਬ ਜੀ ਨੇ ਆਪਣੀ ਟੇਕ ਭਰੋਸਾ ਦੇ ਦਿੱਤਾ, ਤਿੰਨ ਸਾਧੂ ਚਰਨ ਸਾਧ ਪਗ ਸੇਵੇ, ਤਿੰਨ ਸਫਲਿਓ ਜਨਮ ਸਨਾਥਾ। ਕਹਿਣ ਲੱਗੇ ਜਿਨ੍ਹਾਂ ਨੇ ਗੁਰੂ ਰੂਪ ਸਾਧੂ ਦੀ ਸੰਗਤ ਵਿਚ ਸ਼ਬਦ ਰੂਪ ਚਰਨਾਂ ਨੂੰ ਪਕੜ ਲਿਆ, ਮਹਾਰਾਜ ਕਹਿਣ ਲੱਗੇ ਤਿੰਨ ਸਫਲਿਓ ਕੀ ਉਨ੍ਹਾਂ ਦਾ ਸਫਲ ਕੀ ਹੋ ਗਿਆ ਜਨਮ ਸਨਾਥਾ। ਮਹਾਰਾਜ ਕਹਿਣ ਲੱਗੇ ਉਨ੍ਹਾਂ ਦਾ ਜਨਮ ਸਨਾਥਾ ਸਹਿਨਾਥ ਭਾਵ ਕੇ ਨਾਥ ਸਹਿਤ ਪਰਮੇਸ਼ਰ ਸਹਿਤ ਪਰਮੇਸ਼ਰ ਵਾਲਾ ਹੋ ਗਿਆ।
ਮੋ ਕਉ ਕੀਜੈ ਦਾਸ ਦਾਸ ਦਾਸਨ ਕੋ।
ਇਸ ਕਰਕੇ ਸਤਿਗੁਰੂ ਸਾਹਿਬ ਦੀ ਕਿਰਪਾ ਦੇ ਘਰ ਦੇ ਵਿਚ ਆਓ, ਮੋ ਕਉ ਕੀਜੈ ਮੈਨੂੰ ਕਰ ਦਿਓ ਕੀ ਦਾਸ ਦਾਸਨ ਕੋ, ਆਪਣੇ ਦਰ ਕਰਦੇ ਦਾਸਾਂ ਸੇਵਾਦਾਰਾਂ ਦਾ ਵੀ ਮੈਨੂੰ ਦਾਸ ਬਣਾ ਦਿਓ। ਮੋ ਕਉ ਕੀਜੈ ਦਾਸ ਦਾਸਨ ਕੋ।
ਹਰ ਦਇਆ ਧਾਰ ਜਗਨਨਾਥ।
ਜਗਤ ਦੇ ਨਾਥ ਆਸਰਾ ਰੂਪ ਪਰਮੇਸ਼ਰ ਮਾਲਕ ਕਿਰਪਾ ਕਰੋ, ਇਹ ਦਇਆ ਮੇਰੇ ਉਪਰ ਧਾਰਨ ਕਰ ਦਿਓ।
ਹਮ ਅੰਧੁਲ ਗਿਆਨਹੀਨ ਅਗਿਆਨੀ ਕਿਉ ਚਾਲ ਹੈ ਮਾਰਗ ਪੰਥਾ।
ਪਰ ਮਹਾਰਾਜ ਤੁਸੀਂ ਕਹੋ ਮੈਂ ਆਪਣੀ ਮਤ ਅਨੁਸਾਰ ਚੱਲਾਂ, ਬਿਲਕੁਲ ਨਹੀਂ ਹੋ ਸਕਦਾ, ਮੇਰੇ ਕੋਲ ਇੰਨੀ ਮਤ ਨਹੀਂ। ਕਿਉਂ? ਹਮ ਅੰਧੁਲੇ ਮੈਂ ਅਗਿਆਨੀ ਹਾਂ, ਮੇਰੇ ਕੋਲ ਵਿਵੇਕ ਰੂਪ ਨੇਤਰ ਨਹੀਂ, ਗਿਆਨਹੀਨ ਹਾਂ, ਮੇਰੇ ਕੋਲ ਗੁਰੂ ਦਾ ਗਿਆਨ ਨਹੀਂ ਹੈ, ਤੇ ਨਾਲ ਹੀ ਇਸ ਗੱਲ ਦਾ ਨਿਰਣਾ ਕਰ ਦਿੱਤਾ ਅਗਿਆਨੀ, ਸੰਪੂਰਨ ਰੂਪ ਦੇ ਵਿਚ ਅਗਿਆਨਤਾ ਮੇਰੇ ਅੰਦਰ ਵਸੀ ਹੋਈ ਹੈ। ਮਹਾਰਾਜ ਜੀ ਨੇ ਕਿਹਾ ਹਮ ਅੰਧੁਲੇ ਅੰਧ ਬਿਖੈ ਬਿਖਰਾਤੇ ਕਿਉ ਚੱਲ ਹੈ ਗੁਰ ਚਾਲੇ। ਸਤਿਗੁਰੂ ਮੇਰੇ ਕੋਲ ਤੇ ਸਮਰੱਥਾ ਨਹੀਂ ਕਿ ਮੈਂ ਤੁਹਾਡੇ ਦਰ ਦੇ ਉਪਰ ਕਿਸੇ ਰੂਪ ਦੇ ਵਿਚ ਆਪਣੇ ਗਿਆਨ ਆਪਣੀ ਤਾਕਤ ਆਪਣੀ ਸਮਰੱਥਾ ਨਾਲ ਚੱਲ ਸਕਾਂ, ਕਿਉਂਕਿ ਅੰਨਾ ਬੰਦਾ ਟੋਣੀ ਤੋਂ ਬਗੈਰ ਕਿਸੇ ਮੰਜ਼ਿਲ ਤੇ ਨਹੀਂ ਪਹੁੰਚਦਾ। ਸਤਿਗੁਰੂ ਮੈਂ ਗਿਆਨ ਵਾਲੇ ਪਾਸਿਓ ਅੰਧਾ ਹਾਂ ਤੇ ਮੈਨੂੰ ਤੁਹਾਡੇ ਅੰਚਲ ਤੋਂ ਬਗੈਰ ਕਿਰਪਾਲਤਾ ਕਰੋ ਸਤਿਗੁਰੂ ਜੀਓ। ਆਪ ਜੀ ਦੇ ਦਰ ਦੇ ਉਪਰ ਅਵਸਥਾ ਇਹੋ ਜੀ ਬਣ ਗਈ ਕਿ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚੱਲ ਹੈ ਮਾਰਗ ਪੰਥਾ, ਕਿਵੇਂ ਤੁਹਾਡੇ ਰਸਤੇ ਉਪਰ ਕਿਵੇਂ ਤੁਹਾਡੇ ਮਾਰਗ ਦੇ ਉਪਰ ਚੱਲਾਂ, ਕਿਉਂਕਿ ਅਗਿਆਨਤਾ ਅੰਦਰ ਬੈਠੀ ਹੋਈ ਹੈ। ਗਿਆਨ ਦੇ ਵਿਵੇਕ ਰੂਪ ਜਿਹੜੇ ਨੇਤਰ ਸਨ ਉਹ ਮੇਰੇ ਬੰਦ ਹੋ ਗਏ ਹਨ।
ਹਮ ਅੰਧੁਲੇ ਕਉ ਗੁਰ ਅੰਚਲ ਦੀਜਾ।
ਸਤਿਗੁਰੂ ਸਾਹਿਬ ਜੀ ਕਿਰਪਾਲਤਾ ਕਰੋ, ਤਰੁੱਠੋ ਮੇਰੇ ਉਪਰ, ਹਮ ਅੰਧਲੇ ਕਉ ਗੁਰ ਅੰਚਲ ਦੀਜੈ। ਸਤਿਗੁਰੂ ਜੀ ਕਿਰਪਾ ਕਰੋ ਮੈਨੂੰ ਅੰਧਲੇ ਨੂੰ ਆਪਣਾ ਪੱਲਾ ਫੜਾ ਦਿਓ। ਗੁਰਸਿੱਖਾਂ ਨੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਸਵਾਲ ਕੀਤਾ, ਆਖਣ ਲੱਗੇ ਮਹਾਰਾਜ ਆਪ ਜੀ ਨੇ ਇਹ ਸ਼ਬਦ ਉਚਾਰਨ ਕੀਤਾ, ਪਰ ਸਤਿਗੁਰੂ ਇੱਥੇ ਤੇ ਅੰਨੇ ਬੰਦੇ ਦੀ ਗੱਲ ਹੈ ਜਿਹਦੇ ਕੋਲ ਨੇਤਰ ਨਹੀਂ। ਪਰ ਸਤਿਗੁਰੂ ਜੀ ਤੁਸੀਂ ਨੇਤਰਾਂ ਦੀ ਮੰਗ ਕਿਉਂ ਨਹੀਂ ਕੀਤੀ? ਅੰਨਾ ਬੰਦਾ ਤੇ ਉਹੀ ਮੰਗੇਗਾ ਨਾ ਜੋ ਉਹਨੂੰ ਲੋੜ ਹੈ ਜਿਹੜੀ, ਉਹਦੇ ਕੋਲ ਨੇਤਰ ਨਹੀਂ। ਪਰ ਤੁਸੀਂ ਕਿਹਾ ਹਮ ਅੰਧਲੇ ਕਉ ਗੁਰ ਅੰਚਲ ਦੀਜੈ, ਤੁਸੀਂ ਆਖਿਆ ਕਿ ਮੈਨੂੰ ਅੰਧਲੇ ਨੂੰ ਪੱਲਾ ਫੜਾ ਦਿਓ, ਆਪਣਾ ਅੰਚਲ ਦੇ ਦਿਓ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਸਵਾਲ ਦਾ ਜਵਾਬ ਦਿੱਤਾ ਸੀ, ਗੁਰਸਿੱਖੋ ਜਿੱਦਣ ਬੰਦੇ ਕੋਲ ਨੇਤਰ ਆ ਗਏ, ਜੇ ਗਿਆਨ ਦੇ ਨੇਤਰ ਆ ਗਏ ਤੇ ਆਪਣੇ ਗਿਆਨ ਦੇ ਹੰਕਾਰ ਦੇ ਵਿਚ ਕਿਸੇ ਪਾਸੇ ਗੁਰੂ ਤੋਂ ਬੇਮੁਖ ਹੋ ਕੇ ਤੁਰ ਪੈਂਦਾ, ਵੀ ਗਿਆਨ ਨੂੰ ਅੰਦਰ ਵੱਡਾ ਕਰ ਲੈਂਦਾ, ਕਿਸੇ ਵੇਲੇ ਨੇਤਰਾਂ ਦੀ ਮੰਗ ਕਰਨ ਵਾਲਾ ਬੰਦਾ ਆਪਣੇ ਆਪ ਬਾਹਰਲੇ ਨੇਤਰਾਂ ਦੇ ਨਾਲ ਅਗਿਆਨਤਾ ਦੇ ਵਸ ਵਿਚ ਪਰਾਏ ਧਨ ਅਤੇ ਪਰਾਏ ਤਨ ਵਾਲੇ ਪਾਸੇ ਝੁਕ ਦਿੰਦਾ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਮੈਨੂੰ ਨੇਤਰ ਨਹੀਂ ਚਾਹੀਦੇ, ਮੈਨੂੰ ਤੁਹਾਡਾ ਪੱਲਾ ਚਾਹੀਦਾ। ਪੱਲਾ ਫੜਾ ਦਿਓਗੇ ਤੇ ਤੁਹਾਡਾ ਪੱਲਾ ਫੜ ਕੇ ਜਿੱਧਰ ਨੂੰ ਲੈ ਜਾਓਗੇ ਉਧਰ ਨੂੰ ਚੱਲਾਂਗਾ, ਜਿਉਂ ਤੂੰ ਚਲਾਏ ਤੇ ਚੱਲੇ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਮੈਨੂੰ ਜਿਵੇਂ ਤੁਸੀਂ ਚਲਾ ਦਿਓਗੇ ਨਾ ਮੈਂ ਉਸੇ ਤਰ੍ਹਾਂ ਚੱਲਾਂਗਾ, ਪਰ ਕਿਰਪਾ ਕਰੋ ਮੈਨੂੰ ਅਗਿਆਨੀ ਨੂੰ ਅੰਧਲੇ ਨੂੰ ਕਿਰਪਾਲਤਾ ਕਰਕੇ ਆਪਣਾ ਪੱਲਾ ਫੜਾ ਦਿਓ।
ਜਨ ਨਾਨਕ ਚਲਹ ਮਿਲਨ ਥਾ।
ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਹੇ ਨਾਨਕ ਦੇਵ, ਮੈਂ ਤੁਹਾਡਾ ਜਨ ਸੇਵਕ ਬਣ ਕੇ ਇਹੀ ਅਰਦਾਸ ਕਰਦਾ, ਕਿਰਪਾਲਤਾ ਕਰਕੇ ਮਿਲਾਪ ਦੀ ਦਾਸ ਦੇ ਦਿਓ, ਕਿਉਂਕਿ ਮਿਲਨਥਾ ਮਿਲਣਾ ਇਸੇ ਤਰ੍ਹਾਂ ਹੀ ਹੋਵੇਗਾ। ਮਿਲਾਪ ਦੀ ਜਿਹੜੀ ਦਾਤ ਹੈ ਉਹ ਇਸੇ ਹੀ ਰੂਪ ਦੇ ਵਿਚ ਪ੍ਰਗਟ ਹੋਏਗੀ। ਇਸ ਕਰਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਦੇ ਇਸ ਪਾਵਨ ਹੁਕਮ ਦੇ ਵਿਚ ਇਹੀ ਬਖਸ਼ਿਸ਼ ਕੀਤੀ ਕਿ ਸਿੱਖ ਸਤਿਗੁਰੂ ਦੀ ਬਖਸ਼ਿਸ਼ ਤੋਂ ਬਗੈਰ ਨਾਮ ਨਹੀਂ ਜੇ ਲੈ ਸਕਦਾ। ਮਨਮੁਖ ਬਿਰਤੀ ਕਰਕੇ ਦੂਰ ਹੋਏਗਾ, ਗੁਰਮੁਖ ਤਾਈ ਕਰਕੇ ਗੁਰੂ ਦੇ ਸਨਮੁਖ ਹੋਵੇਗਾ, ਅਗਿਆਨਤਾ ਨੂੰ ਕਬੂਲ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਅਰਦਾਸ ਕਰੇ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੁ ਨਾਨਕ ਹਮ ਨੀਚ ਕਰਮਾ ਸਰਨ ਭਰੇ ਕੀ ਰਾਖੂ ਸਰਮਾ। ਸਤਿਗੁਰੂ ਸਾਹਿਬ ਜੀ ਦਾ ਜੋ ਲੜੀਵਾਰ ਸਰੂਪ ਓਂਕਾਰ ਬਾਣੀ ਵਿਚ ਗੁਰੂ ਨਾਨਕ ਸਾਹਿਬ ਜੀ ਉਚਾਰਨ ਕਰਦੇ ਹਨ,
ਰਾੜਾ ਰੂੜਾ ਹਰ ਜੀ ਉਸ ਹੋਈ।
ਸਤਿਗੁਰੂ ਸਾਹਿਬ ਮਹਾਰਾਜ ਰਾੜੇ ਸ਼ਬਦ ਦੀ ਉਦਾਹਰਣ ਦੇ ਕਰਕੇ ਕਹਿੰਦੇ ਸਨ ਕਿ ਰਾੜਾ ਰੂੜਾ ਹਰ ਜੀ ਉਸ ਹੋਈ। ਰਾੜੇ ਦੀ ਉਦਾਹਰਣ ਦੇ ਕਰਕੇ ਕਹਿਣ ਲੱਗੇ, ਰੂੜਾ ਬਹੁਤ ਸੁੰਦਰ ਹੈ ਹਰ ਜੀਉ, ਭਾਵ ਕਿ ਉਹ ਪਰਮੇਸ਼ਰ ਜੀਵ ਆਤਮਾ ਦਾ ਜਿਹੜਾ ਮਾਲਕ ਹੈ ਉਹ ਬਹੁਤ ਸਰੂਪ ਹੈ, ਬਹੁਤ ਸੁੰਦਰ ਸਰੂਪ ਉਹਦਾ ਇਸ ਧਰਤੀ ਦੇ ਉਪਰ ਹੈ। ਮਹਾਰਾਜ ਨੇ ਕਿਹਾ, ਹੈ ਤੇ ਸਾਵਲੇ ਰੰਗ ਦਾ ਪਰ ਹੈ ਬਹੁਤ ਸੁੰਦਰ, ਸਾਵਲ ਸੁੰਦਰ ਰਾਮ ਮਈਆ। ਨਾਲ ਹੀ ਕਹਿ ਦਿੱਤਾ, ਸੁੰਦਰ ਸੋਭਾ ਲਾਲ ਗੋਪਾਲ ਦਿਆਲ ਕੀ ਅਪਰ ਅਪਾਰਾ ਰਾਮ, ਪਰਮੇਸ਼ਰ ਆਪ ਬਹੁਤ ਸੁੰਦਰ ਸਰੂਪ ਹੋ।
ਤਿਸ ਬਿਨ ਰਾਜਾ ਅਵਰ ਨਾ ਕੋਈ।
ਪਰ ਇਕ ਗੱਲ ਇਹ ਹੈ ਕਿ ਤੁਹਾਡੇ ਤੋਂ ਬਗੈਰ ਇਸ ਸੰਸਾਰ ਦੇ ਉਪਰ ਰਾਜਾ ਕੋਈ ਵੀ ਨਹੀਂ, ਮਾਲਕ ਕੋਈ ਵੀ ਨਹੀਂ, ਹੁਕਮ ਚਲਾਉਣ ਵਾਲਾ ਕੋਈ ਵੀ ਰੱਜਿਆ ਹੋਇਆ ਨਹੀਂ ਹੈ।
ਲਾੜਾ ਗਾਰੁੜ ਤੁਮ ਸੁਣੋ ਹਰ ਵਸੈ ਮਨ ਮਾਹੀ।
ਮਹਾਰਾਜ ਕਹਿਣਗੇ, ਇਕ ਕੰਮ ਕਰੋ, ਰਾੜੈ ਗਾਰੁੜ ਤੁਮ ਸੁਣੋ। ਇੱਥੇ ਗਾਰੁੜੀ ਮੰਤਰ ਪੜਿਆ ਜਾਂਦਾ ਸੀ, ਪੁਰਾਣੇ ਸਮੇਂ ਵਿਚ ਵਿਦਵਾਨਾਂ ਲਿਖਿਆ, ਸੱਪ ਡੰਗ ਜਾਏ ਤੇ ਗਾਰੁੜੀ ਮੰਤਰ ਪੜ ਕੇ ਉਹਦਾ ਇਲਾਜ ਕੀਤਾ ਜਾਂਦਾ ਸੀ। ਮਹਾਰਾਜ ਕਹਿਣ ਲੱਗੇ, ਮਨਾ ਵੇਖ, ਤੈਨੂੰ ਪੰਜ ਵਿਕਾਰਾਂ ਰੂਪੀ ਵੋਹ ਲੱਗੀ ਹੋਈ ਹੈ, ਜ਼ਹਿਰ ਲੱਗਾ ਹੋਇਆ, ਤੇਰਾ ਮਨ ਰੂਪੀ ਸੱਪ ਜਿਹੜਾ ਹੈ ਗੁਰੂ ਦੇ ਸ਼ਬਦ ਰੂਪੀ ਗਾਰੁੜੀ ਮੰਤਰ ਦੇ ਨਾਲ ਹੀ ਖਤਮ ਹੋਵੇਗਾ। ਇਸ ਕਰਕੇ ਮਹਾਰਾਜ ਜੀ ਨੇ ਕਿਹਾ, ਰਾੜਾ ਗਾਰੁੜ ਤੁਮ ਸੁਣੋ ਹਰ ਵਸੈ ਮਨ ਮਾਹੇ। ਕਹਿਣ ਲੱਗੇ, ਜਦੋਂ ਉਸ ਗਾਰੁੜੀ ਮੰਤਰ ਨੂੰ ਭਾਵ ਕੇ ਗੁਰੂ ਦੇ ਸ਼ਬਦ ਰੂਪ ਮੰਤਰ ਨੂੰ ਹਿਰਦੇ ਵਿਚ ਜਪਾਂਗੇ, ਉਹ ਮਨ ਵਿਚ ਆਣ ਕਰਕੇ ਵਸ ਜਾਏਗਾ।
ਗੁਰ ਪ੍ਰਸਾਦੀ ਹਰ ਪਾਈਆ ਮਤ ਕੋ ਭਰਮ ਭੁਲਾਹੇ।
ਮਤਾ ਕਿਤੇ ਕੋ ਭਰਮ ਭੁਲਾ ਕੇ ਇਸ ਗੱਲ ਦਾ ਨਿਰਣਾ ਜੀਵਨ ਦੇ ਵਿਚ ਧਾਰਨ ਕਰੇ ਕਿ ਮੈਂ ਬਹੁਤ ਸੇਵਾ ਕਰਾਂ, ਬਹੁਤ ਘਾਲਣਾ ਘਾਲਣਾ। ਮਹਾਰਾਜ ਜੀ ਨੇ ਕਿਹਾ, ਕਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ। ਕਹਿਣ ਲੱਗੇ, ਸਤਿਗੁਰੂ ਨੇ ਜ਼ਿਕਰ ਕੀਤਾ, ਗੁਰ ਪ੍ਰਸਾਦੀ ਹਰ ਪਾਈ ਹੈ, ਹਰ ਉਹ ਪਰਮੇਸ਼ਰ ਜਿਹੜਾ ਹੈ ਉਹ ਗੁਰੂ ਦੀ ਕਿਰਪਾ ਨਾਲ, ਪ੍ਰਸਾਦ ਨਾਲ, ਰਹਿਮਤ ਨਾਲ ਪ੍ਰਾਪਤ ਕਰੀਦਾ ਹੈ। ਮਤ ਕੋ ਭਰਮ ਭੁਲਾਹੇ, ਮਤਾ ਕੋਈ ਇਸ ਭਰਮ ਦੇ ਵਿਚ ਭੁੱਲ ਕੇ ਆਪਣੇ ਆਪ ਨੂੰ ਜਿਹੜਾ ਹੈ ਉਹ ਇਸ ਭੁਲੇਖੇ ਵਿਚ ਰੱਖੇ ਕਿ ਕਿਸੇ ਯੋਰ ਜਾਂ ਕਿਸੇ ਤਾਕਤ ਦੇ ਨਾਲ ਉਹ ਪ੍ਰਾਪਤ ਹੋਵੇਗਾ। ਮਹਾਰਾਜ ਕਹਿਣਗੇ, ਤੇ ਪ੍ਰਸਾਦ ਕਿਰਪਾ ਨਾਲ ਮਿਲੇਗਾ।
ਸੋ ਸਾਹੋ ਸਾਚਾ ਜਿਸ ਹਰ ਧਨ ਰਾਸ।
ਕਹਿਣ ਲੱਗੇ, ਉਹੀ ਸ਼ਾਹ ਸੱਚਾ ਹੈ ਜਿਹਦੇ ਕੋਲ ਹਰ ਧਨ ਰਾਸ ਹੈ, ਨਾਮ ਰੂਪੀ ਧਨ ਦੀ ਜਿਹਦੇ ਕੋਲ ਰਾਸ ਪੂੰਜੀ ਹੈ, ਉਹਨੂੰ ਸ਼ਾਹ ਕਹਿੰਦੇ ਨਾ, ਜਿਹਦੀ ਦੁਕਾਨ ਤੇ ਸਮਾਨ ਬਹੁਤ ਹੋਵੇ, ਵੱਡਾ ਬਹੁਤ ਹੋਵੇ। ਮਹਾਰਾਜ ਕਹਿਣਗੇ, ਗੁਰੂ ਘਰ ਵਿਚ ਉਹੀ ਸ਼ਾਹ ਆਖਿਆ ਜਾਂਦਾ ਜਿਹੜਾ ਸ਼ਾਹ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਨਾਮ ਰੂਪੀ ਬਾਣੀ ਦੇ ਖਜ਼ਾਨੇ ਦੀ ਦਾਤ ਲੈ ਕੇ ਗਿਆ ਹੋਵੇ। ਇੱਥੇ ਤੇ ਮਹਾਰਾਜ ਨੇ ਨਾਮ ਦਾ ਵੀ ਖਜ਼ਾਨਾ ਦਿੱਤਾ, ਇੱਥੇ ਧਨ ਦਾ ਵੀ ਖਜ਼ਾਨਾ ਦਿੱਤਾ। ਕਦੀ ਸੋਮੇ ਸ਼ਾਹ ਨੇ ਆਣ ਕੇ ਕਿਹਾ ਸੀ, ਮਹਾਰਾਜ ਅੱਜ ਤੋਂ ਬਾਅਦ ਜਿੰਨੇ ਪੈਸੇ ਸੀ ਮੈਂ ਤੁਹਾਨੂੰ ਸਮਰਪਣ ਕਰ ਦਿੱਤੇ, ਹੁਣ ਮੇਰੇ ਕੋਲ ਕੁਛ ਨਹੀਂ, ਮੈਂ ਗਰੀਬ ਹਾਂ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਕਹਿਣ ਲੱਗੇ, ਸੋਮਿਆ ਤੂੰ ਗਰੀਬ। ਗੁਰੂ ਰਾਮਦਾਸ ਸਾਹਿਬ ਦੇ ਅਸਥਾਨ ਤੋਂ ਲੰਘ ਰਿਹਾ ਸਾਂ ਸਵੇਰੇ, ਤੇ ਮਨ ਕੀਤਾ ਵੀ ਭਾਈ ਸੋਮਿਆ ਕਦੀ ਤੂੰ ਇੱਥੇ ਗੋਡੇ ਟੇਕ ਕੇ ਅਰਦਾਸ ਕੀਤੀ ਹੋਵੇਗੀ ਗੁਰੂ ਰਾਮਦਾਸ ਸਾਹਿਬ ਦੇ ਅੱਗੇ। ਮਹਾਰਾਜ ਗਰੀਬ ਹਾਂ, ਹੁਣ ਕੁਛ ਨਹੀਂ ਮੇਰੇ ਕੋਲ, ਆ ਜਿੰਨੇ ਪੈਸੇ ਵੱਟੇ ਤੁਹਾਨੂੰ ਦਿੱਤੇ। ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਝੂਠ ਕਿਉਂ ਬੋਲਦਾ ਸੋਮਿਆ, ਤੂੰ ਗਰੀਬ ਨਹੀਂ, ਸੋਮਾ ਸ਼ਾਹ, ਸ਼ਾਹਾਂ ਦਾ ਸ਼ਾਹ, ਬੇਪਰਵਾਹ, ਜਿਹਨੂੰ ਗੁਰੂ ਰਾਮਦਾਸ ਸਾਹਿਬ ਸ਼ਾਹ ਬਣਾ ਦੇ, ਸੱਚ ਜਾਣਿਓ ਜ਼ਿੰਦਗੀ ਦੇ ਸਾਰੇ ਸੰਸਾਰ ਦੇ ਸ਼ਾਹ ਸਤਿਗੁਰੂ ਉਹਦੇ ਅੱਗੇ ਝੁਕਾ ਦਿੰਦੇ ਆ। ਇਸ ਕਰਕੇ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਦਰ ਤੇ ਬੈਠੇ ਆ। ਮਹਾਰਾਜ ਕਹਿਣ ਲੱਗੇ, ਉਹੀ ਅਸਲ ਵਿਚ ਸੱਚਾ ਸ਼ਾਹ ਹੈ ਜਿਹਦੇ ਕੋਲ ਨਾਮ ਧਨ ਦੀ ਰਾਸ ਪੂੰਜੀ ਹੈ।
ਗੁਰਮੁਖ ਪੂਰਾ ਤਿਸ ਸਾਬਾਸ,
ਕਹਿਣ ਲੱਗੇ ਉਹੀ ਗੁਰਮੁਖ ਹੈ, ਗੁਰੂ ਦੇ ਸਨਮੁਖ ਹੋਣ ਵਾਲਾ ਪੂਰਾ ਹੈ, ਤਿਸ ਨੂੰ ਸ਼ਾਬਾਸ਼ੀ ਹੈ ਜਿਹੜਾ ਸਤਿਗੁਰੂ ਜੀ ਦੇ ਸਨਮੁਖ ਹੋਇਆ, ਜਿਹੜਾ ਗੁਰੂ ਤੇ ਸਨਮੁਖ ਹੋ ਕੇ ਚੱਲਿਆ, ਗੁਰੂ ਦੇ ਅਨੁਸਾਰ ਚੱਲਿਆ। ਮਹਾਰਾਜ ਨੇ ਗੁਰਬਾਣੀ ਵਿਚ ਇਹਦਾ ਜ਼ਿਕਰ ਕੀਤਾ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹੇ ਗੁਰ ਨਾਲੇ। ਅੰਦਰੋਂ ਗੁਰੂ ਨਾਲ ਜੁੜੇ, ਬਾਹਰੋਂ ਨਹੀਂ, ਆਪਣਾ ਅੰਦਰ ਗੁਰੂ ਦੇ ਸਨਮੁਖ ਰੱਖਣਾ ਕਰੇ।
ਰੂੜੀ ਬਾਣੀ ਹਰ ਪਾਇਆ,
ਕਹਿਣ ਲੱਗੇ ਉਹ ਸੁੰਦਰ ਰੂੜੀ ਜਿਹੜੀ ਹੈ, ਅਰਥ ਸੁੰਦਰ ਹੈ, ਕਹਿਣ ਲੱਗੇ ਉਹ ਸੁੰਦਰ ਬਾਣੀ ਦੇ ਰਾਹੀਂ ਹਰ ਪਾਇਆ, ਹਰ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ ਹੈ।
ਗੁਰ ਸ਼ਬਦ ਦੀ ਵਿਚਾਰ,
ਪਰ ਗੁਰੂ ਦੇ ਸ਼ਬਦ ਦੀ ਵਿਚਾਰ ਤੋਂ ਬਗੈਰ ਸੰਭਵ ਨਹੀਂ ਹੋ ਸਕਿਆ। ਗੁਰੂ ਦੇ ਸ਼ਬਦ ਦੀ ਵਿਚਾਰ ਦੇ ਨਾਲ ਹੀ, ਔਰ ਇਹ ਅਵਸਥਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਨਿਰਨਾਤਮਕ ਰੂਪ ਦੇ ਵਿਚ ਬਖਸ਼ਿਸ਼ ਕੀਤੀ ਹੈ।
ਆਪ ਗਿਆ ਦੁੱਖ ਕੱਟਿਆ, ਹਰ ਵਾਰ ਪਾਇਆ ਨਾਰ,
ਅੰਦਰੋਂ ਆਪਾ ਖਤਮ ਹੋ ਗਿਆ, ਆਪਣੀ ਅਪਣੱਤ ਸਮਾਪਤ ਹੋ ਗਈ, ਹੁਣ ਅਵਸਥਾ ਆ ਗਈ, ਮੈਂ ਨਾਹੀ, ਕੱਛ ਹੋ ਨਹੀਂ, ਕੱਛ ਆਹੇ ਨਾ ਮੋਰਾ, ਔਸਰ ਲੱਜਾ ਰਾਖ ਲਿਹੋ ਸਦਨਾ ਜਨ ਤੋਰਾ। ਹੁਣ ਅਵਸਥਾ ਇਹ ਸਾਰੀ ਪ੍ਰਗਟ ਹੋ ਗਈ ਕਿ ਇਹੋ ਜੀ ਕਬੀਰ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਮਹਾਰਾਜ ਕਹਿਣਗੇ ਆਪ ਗਿਆ, ਮੇਰੇ ਅੰਦਰੋਂ ਅੱਜ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਦਰ ਤੇ ਸਾਰੇ ਬੈਠੇ ਆ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿਣਗੇ ਮੇਰੇ ਅੰਦਰੋਂ ਆਪਾ ਖਤਮ ਹੋ ਗਿਆ, ਆਪਣੀ ਹੰਕਾਰ ਬਿਰਤੀ ਸਮਾਪਤ ਹੋ ਗਈ, ਦੁੱਖ ਕੱਟਿਆ, ਮੇਰਾ ਵਾਸ਼ਨਾ ਤੇ ਵਿਕਾਰਾਂ ਦੇ ਨਾਲ ਅੰਦਰ ਟੁੱਟਿਆ ਹੋਇਆ ਹਿਰਦਾ ਦੁੱਖਾਂ ਵਿਚ ਸੀ, ਉਹ ਦੁੱਖ ਕੱਟ ਦਿੱਤਾ। ਹਰ ਵਾਰ ਪਾਇਆ ਨਾਰ, ਇਸ ਜੀਵ ਇਸਤਰੀ ਰੂਪ ਨੇ ਉਸ ਵਾਰ ਪਰਮੇਸ਼ਰ ਨਰ ਰੂਪ ਨੂੰ ਵਰ ਰੂਪ ਦੇ ਵਿਚ ਪ੍ਰਾਪਤ ਕਰ ਲਿਆ ਹੈ। ਹਰ ਵਰ ਪਾਇਆ ਨਾਰ, ਜੀਵ ਰੂਪ ਇਸਤਰੀ ਨੇ ਉਸ ਪਰਮੇਸ਼ਰ ਨੂੰ ਵਰ ਰੂਪ ਦੇ ਵਿਚ ਪ੍ਰਾਪਤ ਕਰ ਲਿਆ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾਲਤਾ ਕਰਨ, ਸਾਨੂੰ ਸਾਰਿਆਂ ਨੂੰ ਸਤਿਗੁਰੂ ਜੀ ਦੀ ਮੱਤ ਆਏ, ਗੁਰੂ ਵਾਲੇ ਬਣੀਏ, ਤਰਸ ਕਰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਆਪ ਨੇ ਆਪਣੀ ਗੋਦ ਵਿਚ ਬਿਠਾਇਆ, ਤਰਸ ਕਰਕੇ ਆਪਣੀਆਂ ਦਾਤਾਂ ਦੀ ਵਡਿਆਈ ਦੀ ਦਾਤ ਬਖਸ਼ਣੀ। ਸਤਿਗੁਰੂ ਸੁਮਤ ਨਹੀਂ ਹੈ ਇੰਨੀ ਆਪ ਜੀ ਦੀ ਸ੍ਰੇਸ਼ਟ ਤੇ ਉੱਚੀ ਬਾਣੀ ਦੀ ਵਿਚਾਰ ਕਰ ਸਕੀਏ, ਪਰ ਤੁਹਾਡੇ ਦਰ ਤੇ ਸਮਰੱਥਾ ਹੈ, ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰਕੀਨੀ ਕਿਰਪਾ ਹਰਨਾਮ ਦਿਓ। ਸਤਿਗੁਰੂ ਗੁਰੂ ਕੀ ਸੰਗਤ, ਗੁਰੂ ਗ੍ਰੰਥ ਸਾਹਿਬ ਜੀ ਦਾ, ਗੁਰੂ ਰਾਮਦਾਸ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ, ਸਮੂਹ ਸਿੰਘ ਸਾਹਿਬਾਨ ਜੀ ਦਾ ਕੋਟਾਨ ਕੋਟ ਸ਼ੁਕਰਾਨਾ। ਆਓ ਸਤਿਗੁਰੂ ਗੁਰਸੰਗਤ ਜੀ, ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ, ਆਪ ਜੀ ਬਖਸ਼ੋ ਅਸੀਸ, ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਬਾਣੀ ਹਰ ਪਾਇਆ ਗੁਰ ਸ਼ਬਦੀ ਵਿਚਾਰ, ਆਪ ਗਿਆ ਦੁੱਖ ਕੱਟਿਆ, ਹਰ ਵਾਰ ਪਾਇਆ ਨਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।